ਟੂ ਰਿਕਵਰ 13,53,00,000 ਰੁਪਈਆ ਫਰੋਮ ਸ਼ਡਿਊਲ ਕਾਸਟ ਸਟੂਡੈਂਟਸ ਜਿਹੜੀਆਂ ਕਿ ਪੋਸਟ ਮੈਟ੍ਰਿਕ ਜਿਹੜੀਆਂ ਸਕੋਲਰਸ਼ਿਪ ਸਕੀਮਸ ਹੈਗੀਆਂ ਉਹਨਾਂ ਨੂੰ ਅਵੇਲ ਕਰਨ ਵਾਸਤੇ ਜਿਹੜਾ ਹੈਗਾ ਕੀਤਾ। ਇਹ 2023-2024 ਦਾ ਜਿਹੜਾ ਸੈਸ਼ਨ ਹੈਗਾ। ਇਹ ਸਕੀਮ ਪਹਿਲਾਂ ਤਾਂ ਬੜੀ ਵਧੀਆ ਚੱਲ ਰਹੀ, ਵਧੀਆ ਚੱਲਦੀ ਵੀ ਸੀ, ਕੋਈ ਪੈਸੇ ਦੀ ਜਿਹੜੀ ਆਡਿਟ ਜਿਹੜੀ ਹੈਗੀ ਆ ਪ੍ਰੋਬਲਮ ਨਹੀਂ ਆਉਂਦੀ ਸੀ। ਲੇਕਿਨ ਜਿਹੜੀ ਚੀਜ਼ਾਂ ਦੀ ਜਿਹੜੀ ਸਕੀਮਾਂ ਦੀ ਜਿਹੜੀ ਹੈਗੀ ਪ੍ਰੋਬਲਮ ਨਹੀਂ ਆਉਂਦੀ ਸੀ, ਲੇਕਿਨ ਇਹ ਸਕੀਮ ਦੇ ਵਿੱਚ ਥੋੜੀ ਬਹੁਤੀ ਜਿਹੜੀ ਹੈਗੀ ਆ ਬਦਲ ਕੀਤਾ ਗਿਆ। ਇਹਦੇ ਵਿੱਚ ਕਿਆ ਕੀਤਾ ਗਿਆ, ਪੰਜਾਬ ਸਰਕਾਰ ਨੇ ਡਾਇਰੈਕਟ ਟਰਾਂਸਫਰ ਸਕੀਮ ਕਰਤੀ। ਜਿਹੜੇ SC ਸਟੂਡੈਂਟ ਸੀ ਉਹਨਾਂ ਨੂੰ ਡਾਇਰੈਕਟਲੀ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ, ਜਿਹਦਾ ਕਿ ਅੱਗੇ ਜਾ ਕੇ ਜਿਹੜੇ ਸ਼ੁਰੂਕਾਰ ਜਿਹੜੇ ਬੱਚੇ ਸੀ ਉਹਨਾਂ ਨੇ ਯੂਨੀਵਰਸਿਟੀ ਦੀਆਂ ਫੀਸ ਕਰਨੀਆਂ ਸੀ। ਲੇਕਿਨ ਇੱਥੇ ਪੇਜ ਇਹ ਫਸਿਆ ਹੋਇਆ ਸੀ ਕਿ ਆਡਿਟ ਫਾਊਂਡ ਕੀਤਾ ਗਿਆ ਕਿ ਜਿਹੜੇ ਵੇਰੀਅਸ ਡਿਪਾਰਟਮੈਂਟ ਸੀ, ਵੇਰੀਅਸ ਡਿਪਾਰਟਮੈਂਟ ਦੇ ਕੰਸਟੀਟੂਐਂਟ ਸੀ ਜੀ ਕਾਲਜ ਦੇ, ਪੰਜਾਬ ਯੂਨੀਵਰਸਿਟੀਜ਼ ਦੇ, ਉਹਨਾਂ ਨੇ ਐਡਮਿਸ਼ਨ ਫੀਸ ਹੀ ਨਹੀਂ ਲਿੱਤੀ ਹੈ ਤੇ ਚਾਰਜਿਸ ਨਹੀਂ ਲਿੱਤੇ ਹੈਗੇ ਸ਼ਡਿਊਲ ਕਾਸਟ ਸਟੂਡੈਂਟਸ ਵੱਲੋਂ ਜਿਹੜੇ ਹੈਗੇ ਐਲੀਜੀਬਲ ਜਿਹੜੇ ਕਰਦੇ ਸੀ। ਇਹ ਲਗਭਗ ਪੰਜਾਬ ਯੂਨੀਵਰਸਿਟੀ ਓਨ ਕਰਦੀ ਹੈ ਜੀ 21 ਕਰੋੜ ਰੁਪਈਆ ਪੰਜਾਬ ਸਰਕਾਰ ਤੋਂ ਹਜੇ ਆਉਣਾ ਹੈਗਾ। ਲੇਕਿਨ ਜਿਹੜਾ ਹੈਗਾ ਸਕੀਮ ਜਿਹੜੀ ਲਾਂਚ ਕੀਤੀ ਸੀ ਸਟੂਡੈਂਟਸ ਨੂੰ ਸਵਾਗਤ ਕਰਨੇ ਦੇ, ਲੇਕਿਨ ਸਟੂਡੈਂਟਸ ਨੇ ਫੀਸ ਨਹੀਂ ਜਮ੍ਹਾਂ ਕਰਾਈ ਹੈਗੀ ਐਂਡ ਡਾਇਰੈਕਟ ਟਰਾਂਸਫਰ ਕਰਨ ਦਾ ਇਹ ਯਤਨ ਸਰਕਾਰਾਂ ਵੱਲੋਂ ਇਸ ਕਰਕੇ ਕੀਤਾ ਜਾਂਦਾ ਕਿ ਉਨ੍ਹਾਂ ਦਾ ਨਾਮ ਸਭ ਤੋਂ ਪਹਿਲਾਂ ਹੋਵੇ। ਲੇਕਿਨ ਫਸਟ ਆਫ ਆਲ ਜਿਹੜਾ ਪੈਸਾ ਯੂਜ਼ ਹੋਣਾ ਸੀ ਕਿਆ ਉਹ ਪੜ੍ਹਾਈ ਵਾਸਤੇ ਯੂਜ਼ ਹੋਇਆ? ਈਵਨ ਸਭ ਤੋਂ ਵੱਡਾ ਹੈਰਾਨੀ ਕਰਨ ਵਾਲਾ ਇਹ ਵੀ ਚੀਜ਼ਾਂ ਨਿਕਲ ਕੇ ਆਈਆਂ ਕਿ ਜਿਹੜੀਆਂ ਆਡਿਟ ਕਰਨਾ ਚਾਹੀਦਾ ਸੀ ਕਿ ਕਿੰਨੇ ਬੱਚਿਆਂ ਨੇ ਫੀਸ ਦੇ ਦਿੱਤੀ ਹੈ ਪੰਜਾਬ ਯੂਨੀਵਰਸਿਟੀ, ਇਹ ਡਾਟਾ ਵੀ ਨਹੀਂ ਹੈਗਾ। ਇਹ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਕੋਲ, ਉਹਨਾਂ ਦੇ ਬਾਬੂਆਂ ਦੇ ਕੋਲ ਇਹ ਡਾਟਾ ਨਹੀਂ ਹੈਗਾ ਕਿ ਕਿੰਨੀ ਫੀਸ ਆ ਚੁੱਕੀ ਹੈ ਤੇ ਕਿੰਨੀ ਫੀਸ ਲੈਣੀ ਹੈਗੀ ਹੈ। ਇਹ ਡਾਟਾ ਕੁਛ ਨਹੀਂ ਰੱਖਿਆ ਗਿਆ। ਸਟ੍ਰੇਟ ਫਾਰਵਰਡਲੀ ਦ ਕੁਸ਼ਚਨ, ਇੱਥੇ ਸਕੈਮ ਵੀ ਹੋ ਸਕਦਾ, ਇੱਥੇ ਇਹ ਵੀ ਹੋ ਸਕਦਾ ਕਿ ਜਿਹੜਾ ਮਿਡ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਕੰਮ ਕਰ ਰਿਹਾ ਉਹਨੂੰ ਸਕੀਮ ਬਾਰੇ ਹੀ ਨਹੀਂ ਪਤਾ ਹੋਗਾ, ਸਕੀਮ ਦੀ ਟ੍ਰਾਂਸਫਰ ਬਾਰੇ ਹੀ ਨਹੀਂ ਪਤਾ ਹੋਗਾ। ਉਹ ਸਿਸਟਮੈਟਿਕਲੀ ਇਹ ਜਿਹੜੀ ਡਾਇਰੈਕਟ ਟ੍ਰਾਂਸਫਰ ਤੋਂ ਪਹਿਲਾਂ ਸਕੀਮ ਕਿਆ ਹੁੰਦਾ ਸੀ, ਡਾਇਰੈਕਟਲੀ ਸਰਕਾਰ ਜਿਹੜੀ ਸਟੇਟ ਸਰਕਾਰ ਆ ਉਹ ਯੂਨੀਵਰਸਿਟੀ ਦੇ ਖਾਤੇ 'ਚ ਪੈਸਾ ਪਾ ਦਿੰਦੀ ਸੀ। ਜਿਹੜੇ ਸ਼ਡਿਊਲ ਕਾਸਟ ਜਿਹੜੇ ਬੱਚੇ ਸੀ ਉਹ ਆਪਣਾ ਸਰਟੀਫਿਕੇਟ ਲੈ ਕੇ ਆਉਂਦੇ ਸੀ, ਉਹਨਾਂ ਨੂੰ ਕੋਈ ਫੀਸ ਦੇਣੀ ਨਹੀਂ ਪੈਂਦੀ ਸੀ। ਲੇਕਿਨ ਐਤਕੀ ਕੀ ਕੀਤਾ, ਆਪਣਾ ਜਿਹੜਾ ਹੈਗਾ ਥੋੜਾ ਬਹੁਤਾ ਸਟੇਜ ਸ਼ੋਅ ਕਰਨਾ ਸੀ, ਆਪਣਾ ਦਿਖਾਉਣਾ ਸੀ ਕਿ ਅਸੀਂ 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 ਇਹ ਦੇ ਰਹੇ ਹਾਂ SC ਸਟੂਡੈਂਟਸ ਨੂੰ, ਪੋਸਟ ਮੈਟ੍ਰਿਕ ਜਿਹੜਾ ਹੈਗਾ ਜਿਹੜਾ ਸਕੋਲਰਸ਼ਿਪ ਅਸੀਂ ਆਪ ਦੇ ਰਹੇ ਹੈਗੇ ਹਾਂ। ਉਸੇ ਲਿਸਟ ਦੇ ਵਿੱਚ ਇੱਕ ਮਿਸ ਕੈਲਕੂਲੇਸ਼ਨ ਹੋ ਗਈ ਸਰਕਾਰਾਂ ਵੱਲੋਂ, ਐਡਮਿਨਿਸਟ੍ਰੇਸ਼ਨ ਵੱਲੋਂ। ਨੁਕਸਾਨ ਕਿਹਦਾ ਹੋਇਆ? ਪੰਜਾਬ ਯੂਨੀਵਰਸਿਟੀ ਦਾ ਨੁਕਸਾਨ ਹੋਇਆ। ਪੰਜਾਬ ਯੂਨੀਵਰਸਿਟੀ ਕਿਹਨਾਂ ਦੀ ਹੈ? ਉਹ ਪੰਜਾਬ ਦੇ ਲੋਕਾਂ ਦਾ। ਜੀ ਕਹਿੰਦੇ ਜੀ
ਜੀ ਅਰਵਿੰਦ ਜੀ, ਬਹੁਤ ਹੀ ਜ਼ਰੂਰੀ ਜਾਣਕਾਰੀ ਹਮੇ ਮਿਲ ਰਹੀ ਹੈ ਅਰਵਿੰਦ ਜੀ ਕੇ ਦੁਆਰਾ। ਬਹੁਤ ਹੀ ਜ਼ਰੂਰੀ ਜੋ ਖਬਰ ਹੈ ਪੰਜਾਬ ਯੂਨੀਵਰਸਿਟੀ ਕੇ ਬਾਰੇ ਮੇਂ, SC/ST ਔਰ ਰਿਜ਼ਰਵੇਸ਼ਨ ਕੇ ਬਾਰੇ ਮੇਂ ਜੋ ਇਨ੍ਹੋਂਨੇ ਬਾਤੇਂ ਕੀ, ਬਹੁਤ ਹੀ ਗੰਭੀਰ ਬਾਤੇਂ, ਜ਼ਰੂਰੀ ਵੀ ਹੈ ਹਮਾਰੇ ਲਈ। ਲੇਕਿਨ ਉਸੀ ਕੇ ਸਾਥ ਵਕਤ ਆ ਚੁਕਾ ਹੈ ਹਮਾਰੇ ਸਪੌਂਸਰ ਸੇ ਬਾਤ ਕਰਨੇ ਕਾ, ਵਾਇਰਲੈਸ ਲੈਂਡ ਸੇ। ਮੁਬਾਰਕ ਜੀ ਹਮਾਰੇ ਸਾਥ ਜੁੜ ਚੁਕੇ ਹੈ ਜੀ। ਮੁਬਾਰਕ ਜੀ,
ਬਹੁਤ ਸ਼ੁਕਰੀਆ ਸਭ ਸੇ ਪਹਿਲੇ ਸਭੀ ਲਿਸਨਰਸ ਕੋ, ਵਾਈ ਮੀਡੀਆ ਟੀਮ ਕੋ ਗੁੱਡ ਮਾਰਨਿੰਗ। ਔਰ ਮੈਂ ਜ਼ਿਆਦਾ ਟਾਈਮ ਨਹੀਂ ਲੂੰਗਾ, ਜੈਸੇ ਕਿ ਹਮਾਰੇ ਪਾਸ ਕਾਫੀ ਅੱਛੀ ਪ੍ਰੋਮੋਸ਼ਨ ਚੱਲ ਰਹੀ ਹੈ, ਇਸ ਮੈਂ ਚੰਦ ਇੱਕ ਦਾ ਜ਼ਿਕਰ ਕਰੂੰਗਾ। ਯਹਾਂ ਪੇ ਕਿ ਹਮਾਰੇ ਪਾਸ ਸੈਮਸੰਗ S24 ਆਜ ਕੀ ਡੇਟ ਪੇ ਵੀ $5 ਕਾ ਹਮ ਦੇ ਰਹੇ ਹੈਂ, ਔਰ ਜੋ ਪਲਾਨ ਹੈ ਵੋ ਹਮਾਰੇ ਜੋ ਬਿਜ਼ਨਸ ਪਲਾਨ ਹੈ ਵੋ ਤਕਰੀਬਨ $50 ਕਾ, 200 GB ਡਾਟਾ ਕੇ ਸਾਥ, ਔਰ ਇੰਡੀਆ ਕਾਲਿੰਗ ਵੀ ਇਸ ਮੇਂ ਇਨਕਲੂਡ ਹੈ। ਔਰ ਇਸੀ ਤਰ੍ਹਾਂ ਅਗਰ ਕੈਨੇਡਾ, US ਔਰ ਮੈਕਸੀਕੋ ਲੈਣਾ ਹੈ ਤੋ ਵੋ 60 ਕਾ ਹੈ, ਔਰ ਅਗਰ ਫੋਨ ਨਹੀਂ ਚਾਹੀਏ ਤੋ ਵੋ $5 ਔਰ ਚੀਪ ਹੋ ਜਾਤੇ ਹੈ। ਤੋ ਇਸ ਮੇਂ ਅਗਰ ਆਪਕੋ ਫੋਨ ਚਾਹੀਏ ਤੋ 55 ਮੇਂ ਆਪਕੋ S24 ਆਜ ਕੀ ਡੇਟ ਪੇ ਮਿਲ ਰਹਾ ਹੈ, ਜਿਸ ਮੇਂ ਆਪ ਅਨਲਿਮਿਟਿਡ ਡਾਟਾ ਯੂਜ਼ ਕਰ ਸਕਤੇ ਹੈਂ, 200 GB ਫਾਸਟ ਸਪੀਡ ਉਸਕੇ ਬਾਅਦ ਸਲੋ ਜਾਤਾ ਹੈ, ਔਰ ਇੰਡੀਆ ਕਾਲਿੰਗ ਵੀ ਇਨਕਲੂਡ ਹੈ ਉਸ ਮੇਂ, ਸਿਰਫ ਔਰ ਸਿਰਫ ਹਮੇ HST ਨੰਬਰ ਕੀ ਰਿਕੁਆਇਰਮੈਂਟ ਹੋਤੀ ਹੈ। ਔਰ ਇਸੀ ਤਰ੍ਹਾਂ ਅਗਰ ਆਪਕੋ ਪਰਸਨਲ ਪਲਾਨ ਚਾਹੀਏ ਤੋ ਉਸ ਮੇਂ ਹਮਾਰੇ ਪਾਸ $30 ਸੇ ਸ਼ੁਰੂ ਹੋ ਜਾਤੇ ਹੈ, ਜਿਸ ਮੇਂ ਆਪਕੋ 40 GB ਕਾ ਡਾਟਾ ਮਿਲ ਜਾਤਾ ਹੈ, ਔਰ 40 ਮੇਂ 100 GB ਪਰਸਨਲ ਪਲਾਨ, ਔਰ ਇਸ ਮੇਂ ਜੋ ਹੈ ਵੋ ਕੈਨੇਡਾ ਸੇ US ਕਾਲ ਕਰ ਸਕਤੇ ਹੈ, ਲੇਕਿਨ ਇਸ ਮੇਂ ਇੰਡੀਆ ਕਾਲਿੰਗ ਨਹੀਂ ਹੈ। ਬਾਕੀ अगर आपको इससे इसके अलावा और कोई प्लान चाहिए, हमारे पास बहुत सारे डिफरेंट प्लान हैं, ये मैंने चांद जिक्र किया है। और इसी तरह अगर आपको आईफोन सीरीज में आईफोन 15, 16 चाहिए तो उसमें भी बहुत ही अच्छी प्रमोशन है। आईफोन 15 जो है वो $17 में आज की डेट में हम दे रहे हैं और प्लान के साथ, और इसी तरह 16 प्रो मैक्स उसमें बहुत ही स्पेशल प्रमोशन है। जो बॉक्सिंग वीक की एक्सटेंडेड सेल है वो स्टिल हमारे पास अवेलेबल है, अगर आप उससे फायदा उठाना चाहें तो जरूर पहुंच सकते हैं। तो हमारा नंबर है दोनों लोकेशन का एक ही नंबर है जहां पे आपने कॉल करनी है, 905-799-9313 और 905-799-9313 पे आप कॉल कर सकते हैं। और दोनों लोकेशन जो है वो हमारी सातों दिन खुली है, मंडे टू फ्राइडे 11 to 8 और वीकेंड पे 11 to 6। और हमारी जो मेन लोकेशन है वो है कैनेडी एंड बोवेड पे, जो कि बोवेड के ऊपर बनती है, 380 बोवेड ड्राइव ईस्ट, फ्रेशको वाला प्लाजा है। अगर कैनेडी क्रॉस करते हैं तो उसके फौरन बाद फ्रेशको वाला प्लाजा आ जाता है, उस प्लाजे में एंटर हो जाना है। तो वहां पे आपको वायरलेस लैंड की जो मेन लोकेशन वहां पे मिलेगी। सेकंड जो है ब्रैम्पटन टीवी एंड अप्लायसेज के अंदर है, आपने ब्रैम्पटन टीवी एंड अप्लायसेज के अंदर आ जाना है चिंकुजी और बोवेड के पास, तो वहां पे सेकंड लोकेशन पे हम सर्व करते हैं। तो एक ही नंबर है जिसपे आप कॉल करते हैं, मंडे टू फ्राइडे 11 to 8 और वीकेंड पे 11 to 6 हम खुले होते हैं। तो हमारा नंबर है 905-799-9313 पे आप कॉल कर सकते हैं। थैंक यू वेरी मच जीआरजी टाइम देने।
थैंक यू सो मच मुबारक जी। तो दोस्तों ये थे हमारे स्पॉन्सर मुबारक जी, जिन्होंने हमें बहुत ही अमेजिंग डील्स के बारे में इन्फॉर्मेशन दी। चेकआउट जरूर कीजिएगा, कॉन्टेक्ट इन्फॉर्मेशन आप लोगों को मिल चुका है। उसी के साथ अगर आप भी वाई मीडिया प्लेटफॉर्म्स पर एडवर्टाइज करना चाहते हैं या हमारा कोई स्पॉन्सर अपडेट आपसे मिस हो गया है तो आप कॉल कर सकते हैं या टेक्स्ट कर सकते हैं ऑन आर नंबर 416-475-5000, दैट इज 416-475-5000। उसी के साथ खबरों का सिलसिला बिल्कुल जारी रखेंगे दोस्तों, बहुत ही इम्पोर्टेंट अपडेट स्टोरीज हमारे पास लेकर आ रहे हैं अरविंद जी। पंजाब यूनिवर्सिटी की उन्होंने रिसेंटली बातें की, स्केड्यूल कास्ट स्केड्यूल ट्राइब की उन्होंने बातें की, जो रिजर्वेशन है हमारे देश में उस सिस्टम में क्या लूप होल्स है, उसे कैसे ऑपरेट किया जा रहा है, जो सरकारी अफसर हैं उनका इसके अंदर क्या रोल है, क्या करप्शन के बारे में मतलब हम जान सकते हैं कि हम सोच सकते हैं कि इस सिचुएशन के अंदर क्या क्या जो चीजें हैं वो प्ले कर रही हैं अपना रोल, किस वजह से जो हालात हैं वो ऐसे बन चुके हैं। तो इस कहानी के बारे में बातें बिल्कुल जारी रखेंगे और भी बहुत सारी जरूरी जानकारी के बारे में बिल्कुल बातें करते रहेंगे। दोस्तों हमारे साथ जुड़े हुए अरविंद जी। जी अरविंद जी,
जी बिल्कुल, जिस तरह जड़े हैगी न्यूज जड़ी हैगी पंजाब यूनिवर्सिटी की, पंजाब यूनिवर्सिटी ये स्कीम 1944 तो चल रही है, बच्चों को पढ़ाई दे विच हेल्पफुल करने वास्ते है, लेकिन डायरेक्ट ट्रांसफर बच्चों को दिता लेकिन वह कोर्सिज की इन्फॉर्मेशन नहीं हैगी, किन्ने बच्चों ने फीस दिती ते किन्ने बच्चों ने फीस नहीं दिती हैगी, ये इन्फॉर्मेशन ही नहीं हैगी यूनिवर्सिटी दे कोल। लेकिन ए दूसरी गल है कि एक सिस्टम चल रहा सी कि इट इज डायरेक्टली ट्रांसफर जिहड़ी हैगी है सरकार जिहड़ी करदी सी, सरकार करदी सी यूनिवर्सिटी दे खाते दे विच, इहदे नाल किते लीकेज का कोई डर नहीं सी। डायरेक्ट ट्रांसफर इज ए वेरी गुड थिंग, पर सारिया चीजा नूं संभल के करना पैंदा हैगा। इत्थे क्या कोई आशंका सी कि जिहड़े कल नूं एवें ना होण जां जिहड़े बच्चे हैगे क्या वह शड्यूल कास्ट नूं बिलोंग भी करदे सी, जिन्हां नूं तुसीं जिहड़े हैगे डायरेक्ट ट्रांसफर कर दित्ती हैगी है, इन्फॉर्मेशन कर दित्ती हैगी है, लेकिन नुकसान किहदा होया यूनिवर्सिटी। हुण यूनिवर्सिटी पहलां ही फंड तो जिहड़ी हैगी प्रताड़ित हैगी है, कल असीं इसी तरह का शो किया सी जिहड़े हैगे सी वाइस चांसलर्स हैगे हैं, कंडीशन ऑफ आवर यूनिवर्सिटी इन इंडिया, रिसर्च सेंटर्स उन्ने वधिया खुलदे नहीं हैगे, जिथे चीजा इन्फॉर्मेशन जिथे जिहड़ी चीज नहीं करनी हुंदी वह चीजा ज्यादा कीतियां जांदियां, लेकिन यह अनवॉन्टेड एक नुकसान खासकर पंजाब दे एक्सचैकर नूं भी हो गया, पंजाब दे रिसोर्सिज नूं भी हो गया, लेकिन इहदी रिसपोंसिबिलिटी किहदे कोल हैगी है, एंड हू विल टेक द रिसपोंसिबिलिटी। हां जी इहदे ते जरूर करांगे, इट्स अ मिस जिहड़ी हैगी है, एक तरह की कैलकुलेशन जिहड़ी हैगी है सरकार वल्लों एडमिनिस्ट्रेशन वल्लों कीती गई, जिहड़ी कि अनवॉन्टेड जिहड़ियां हैगियां हुण जिहड़ी ऑडिट्स निकल के बाहर आ रही हैं, यह ऑडिट्स काफी लिस्ट लंबी हैगी है कि कित्थे कित्थे पैसा कित्थे कित्थे लीकेज हो रहा, अगर यह जिहड़ा पैसा यह हैगा लीकेज खत्म हो जाए, आ मिस हैंडलिंग ऑफ द मनी इहनू जिहड़ी हैगी है ये खत्म हो जाए, इहदे नाल पंजाब का बहुत फायदा हो सकता है। जी जी रिया
जी, बिल्कुल ਇੰਪੋਰਟੈਂਟ ਅਪਡੇਟਸ ਨੇ ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਪਰ ਹੁਣ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਵਿਲ ਕੰਟੀਨਿਊ ਜੀ
Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗੁਆ ਨਾ ਦਿਓ ਕਾਲ ਯੂਰ ਓਨ ਲਾਇਰ ਜਰੂਰੀ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
You are listening to WTOR 770 AM, Youngstown, Toronto.
ایک جگہ ایسی ہے جہاں یہ سب کچھ ہو رہا ہے ایک جگہ جو شمالی کانوں کو جنوب کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں جہاں زیادہ لوگ کام کر کے زیادہ تنخواہ کما رہے ہیں وہ جگہ ہے اونٹیریو ontario.ca/rebuildingoureconomy پر مزید آئیں حکومت اونٹیریو کی جانب سے ادائیگی کردہ
ਸਿਟੀ ਆਫ ਬਰੈਂਪਟਨ ਵੱਲੋਂ ਇੱਕ ਸੁਨੇਹਾ ਸਿਟੀ ਆਫ ਬਰੈਂਪਟਨ ਵੱਲੋਂ 2025 ਦੇ ਪ੍ਰਸਤਾਵਿਤ ਬਜਟ ਬਾਰੇ ਤੁਹਾਡੇ ਸੁਝਾਅ ਅਤੇ ਫੀਡਬੈਕ ਸਾਂਝਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਨਤਕ ਸ਼ਮੂਲੀਅਤ ਦੇ ਮੌਕਿਆਂ ਦੀ ਇੱਕ ਲੜੀ ਲਈ ਸਾਡੇ ਨਾਲ ਜੁੜੋ ਜਿਸ ਵਿੱਚ ਟੈਲੀਫੋਨ ਟਾਊਨ ਹਾਲ ਵਾਰਡ ਵਿਸ਼ੇਸ਼ ਕਾਫੀ ਚੈਟ ਅਤੇ ਵਪਾਰਕ ਭਾਈਚਾਰੇ ਲਈ ਇੱਕ ਵਰਚੁਅਲ ਗੋਲ ਮੇਜ਼ ਮੀਟਿੰਗ ਸ਼ਾਮਲ ਹਨ ਤੁਸੀਂ ਸੋਮਵਾਰ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੌਂਸਲ ਵਿਚਾਰ ਵਟਾਂਦਰੇ ਨੂੰ ਵੀ ਦੇਖ ਸਕਦੇ ਹੋ ਸ਼ਾਮਲ ਹੋਵੋ ਤੇ ਹੋਰ ਜਾਣਕਾਰੀ ਲਈ www.brampton.ca/budget ਤੇ ਜਾਓ
इस महीने मेरी सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने आप भी अपनी गाड़ी और घर के इंश्योरेंस में खूब सेविंग कर सकते हैं टर्म एंड कंडीशन अप्लाई ऑल स्टेट पिकरिंग एजेंसी के राजा बाशा 647-290-3773 647-290-3773
मेरा मिशन है यूएन के क्लाइमेट गोल्स को एडवांस करना
ग्लोबल लिंक्स क्रिएटर
टेक्नोलॉजी नु ग्लोबल लैंग्वेज बनाना
एल्बोमा यूनिवर्सिटी स्पेशल मिशन हुन ब्रैम्पटन विच एल्बोमा यूनिवर्सिटी एक वेलकमिंग इंक्लूसिव सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ
ਇਹ ਸਾਡੇ ਗਵਾਂਢੀਆਂ ਦੇ ਦਿਲਾਂ ਵਿੱਚ ਹੈ
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦੇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ
lovescarborough.ca ਤੇ ਹੋਰ ਜਾਣੋ lovescarborough.ca ਤੇ ਦਾਨ ਕਰੋ
एक था टाइगर नहीं एक था इंश्योरेंस टाइगर जी हाँ अपनी सभी इंश्योरेंस नीड्स के लिए याद रखिए इंश्योरेंस टाइगर को डायल कीजिए 416-224-2800 इंश्योरेंस टाइगर 416-224-2800
साढ़े कोल योजना है जो कि ओंटेरियो नु जोड़ रही है रोजाना आवाजाही नु घटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार ਇਹੀ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
लंदन ओंटारियो में एक नया शॉपिंग डेस्टिनेशन मिकासा बाय द बेडरूम बुटीक, जहां आपको मिलेगा हर तरह का एलिगेंट फर्नीचर, कस्टम मैट्रेसेस, स्टनिंग बेड सेट्स, स्टाइलिश सोफा सेट्स, एलिगेंट डाइनिंग टेबल्स और यूनिक होम डेकोर, सब कुछ एक ही जगह।
और अब आप एंजॉय कर सकते हैं फ्लैट 30% ऑफ। अपने घर को एक खूबसूरती का नया रंग दें।
मिकासा के फर्नीचर पीसेस हर कोना बनाएंगे स्टाइलिश और कोजी। आज ही आइए 217 किंग स्ट्रीट डाउनटाउन लंदन पर। ज्यादा जानकारी के लिए कॉन्टैक्ट करें 519-433-6999। मिकासा बाय द बेडरूम बुटीक, कंप्लीट योर होम।
अटेंशन ट्रक लवर्स, हुण वक्त आ चुके अपनी ड्राइव नू एलिवेट करन दा विद 2025 टोयोटा तंद्रा। ऑफर स्टार्ट हो रहा है 4.79% APR से विद 36 मंथ लीज। तुसी कॉन्कर कर सकते हो रोड नू विद स्टाइल एंड पावर। इस दी लेगेसी परफॉर्मेंस तो लेके अनमैच्ड रिलायबिलिटी तक तंदरा वर्ल्ड है सब कुछ हैंडल करने लिए। सो व्हाट आर यू वेटिंग फॉर? अमेजिंग ऑफर नू हुनी अवेल करो। विजिट करो एडन पार्क टोयोटा मिसिसागा ऑटो मॉल 2411 मोटरवे बुलेवार्ड मिसिसागा विलेज, या फिर ऑनलाइन विजिट करो aaronparktoyota.com। देर पे ऑफर एंड हो रही है January 31st, 2025 में। सो हुनी कॉल करो 905-828-7711। देर पे दैट इज 905-828-7711। देर पे एडन पार्क टोयोटा।
सारे योग टैक्स दातियां नू $200 दी छोट मिलेगी। 18 साल तो घट उम्र दे हरेक योग बच्चे लई $200 दी वधीक छोट। ontario.ca/keepingcostsdown ते होर जानो। इस लई अदायगी ओंटेरियो सरकार वालों कीती गई है।
GTA ਦੇ ਹੋਮ ਬਾਇਰਸ ਤੇ ਸੈਲਰਸ, ਤੁਸੀਂ ਆਪਣਾ ਨਿਆ ਘਰ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਵੇਚਣਾ? ਰੀਮੈਕਸ ਐਕਸਲੈਂਸ ਤੇ ਨੈਬ ਤੁਹਾਡੇ ਲਈ ਰੈਡੀ ਨੇ। ਨੈਬ ਦੀ ਐਕਸਪਰਟੀਜ਼ ਪ੍ਰੀ ਕੰਸਟਰਕਸ਼ਨ, ਰੀਸੇਲ ਅਤੇ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਦੇ ਵਿੱਚ ਆ। ਇਹ ਕਈ ਸਾਲ ਤੋਂ GTA ਦੀ ਕਮਿਊਨਿਟੀ ਨੂੰ ਸਰਵ ਕਰ ਰਹੇ ਨੇ। ਤੁਹਾਨੂੰ ਹਰ ਸਟੈਪ ਦੇ ਉੱਤੇ ਗਾਈਡੈਂਸ ਮਿਲੇਗੀ, ਜਿਵੇਂ ਕਿ ਲਿਸਟਿੰਗ, ਸਟੇਜਿੰਗ ਅਤੇ ਘਰ ਦੀ ਚਾਬੀ ਤੱਕ। ਟੀਮ ਨੈਬ ਤੁਹਾਡੇ ਲਈ ਹਰ ਕਦਮ ਦੇ ਉੱਤੇ ਤਿਆਰ ਨੇ। ਅੱਜ ਹੀ ਕਾਲ ਕਰੋ ਰੀਮੈਕਸ ਐਕਸਲੈਂਸ ਤੇ ਨੈਬ ਨੂੰ। Number to call us is 647-703-4958, 647-703-4958. So hada dream home bus ek call door hai. Team Nav, GTA de har kone vich. So hada dream home da address.
Once again, a very warm welcome. Tusi dekh rahe ho channel Y and sun rahe ho Radio Y. Kaafi saari important updates ne, par agge vadhan to pehla saade naal is segment de important sponsor jod chuke ne. Ji ji, aaji.
जी बिल्कुल ताना जी, हमारे साथ जुड़ चुके हैं विलेज निसान से मोहम्मद जी। जी मोहम्मद जी,
जी क्या हाल है आपके? जी बढ़िया, सब चल रहा है?
बिल्कुल बढ़िया, आप बताइए।
बस सब बढ़िया, सब बेहतरीन। सब बात करेंगे विलेज निसान की तो कुछ बड़ी बेहतरीन किस्म की डील्स लेके आए हैं आपके लिए, जिसमें SUV आपको अगर चाहिए हो, सेडान चाहिए हो, या फुली इलेक्ट्रिक गाड़ियों की अगर बात करें, बिकॉज यस्टरडे the government cancelled the 5,000 rebate for electric cars. तो हमारे पास अभी भी कुछ इस तरह के discounts हैं जिसमें हम आपकी monthly payments आपको काफी कम value के ऊपर दे सकते हैं, which would be just looking like you're buying a Sentra. And you can drive away a fully electric car. On the top of it, we have some new models coming in. And Murano is one of them. Murano is a huge luxury SUV. It's a full-size SUV. अगर आप उसको drive करते हो तो I don't think so. You feel कि आप कोई luxury brand drive नहीं कर रहे। It's an amazing thing. Very powerful car. And a beautiful, spacious car for your family too. उसके अलावा अगर Rogue की तरफ आते हैं तो कुछ बहुत बढ़िया किस्म के इंटरेस्ट रेट भी हम आपको दे सकते हैं, अगर स्पेशली कोई विलेज निसान पे आता है और बाय मीडिया का नाम लेता है तो दैट वुड बी अ ह्यूज डील फॉर देम।
जी बिल्कुल, और उसी के साथ अगर आप कॉन्टैक्ट इन्फॉर्मेशन अपनी देना चाहें या कुछ और ऐड करना चाहें तो प्लीज।
جی ضرور اس میں کانٹیکٹ کر سکتے ہیں آپ میرے ڈائریکٹ نمبر پہ بھی 416-848-8576 یا آپ ہمیں جو ہے وہ ڈیلر شپ پہ کال کر سکتے ہیں ولت نیسان یا مارکم انفینٹی جہاں پہ بھی آپ چاہیں. مائی ایکسٹینشن وڈ بی 319. اس کے علاوہ اگر کوئی اپنی پرانی گاڑی بیچنا چاہتا ہے, نئی گاڑی لینا نہیں چاہتا, صرف بیچنا چاہتا, تو ہم وی بائی کارز ایز ویل اینڈ وی کین ایڈجسٹ اٹ ٹوورڈز یور نیو کار ٹو. سو لیٹس سے اف یو آر پلانگ اے لیز آن یور کار اینڈ یو آر اسٹل ان اے کانٹریکٹ, ڈونٹ وری, یو ڈونٹ ہیو ٹو ویٹ ٹل دی اینڈ آف دی کانٹریکٹ ٹو کم ٹو اس. یو کین کم ڈائریکٹلی رائٹ اوے اینڈ وی ایڈجسٹ یور لیز, وڈ بائی دیٹ کار آؤٹ فرام دیٹ کمپنی اینڈ وڈ گیو یو برانڈ نیو کار. سو اس میں آپ کو منتھلی پرائز بھی اچھا ملے گا, اور آپ کی پرانی گاڑی جس سے اگر آپ آلریڈی لائبلٹی سمجھ رہے ہیں تو ول ٹیک کیئر آف دیٹ لائبلٹی ٹو. اور ہماری ڈیلر شپ کا نمبر ہے سیلز کے لیے 1-844-673-5560. آپ ہمیں کبھی بھی جو ہے وہ کال کریں, مائی ایکسٹینشن وڈ بی 319. ول ٹیک گڈ کیئر آف یو.
جی بالکل, تھینک یو سو مچ محمد جی. تو دوستو یہ جڑے تھے ہمارے ساتھ محمد جی ولیج بستان سے. اسی کے ساتھ اگر آپ سے کوئی اسپانسر اپ ڈیٹ مس ہو گیا یا آپ وائی میڈیا پلیٹ فارمس پر ایڈورٹائز کرنا چاہتے ہیں تو بالکل کال کیجیے گا یا ٹیکسٹ کیجیے گا آن 416-475-5000. دیٹ از 416-475-5000. اسی کے ساتھ سما ہو چکا ہے ہماری ہیڈ لائنس کے پارٹ ون کا, تو بالکل وہ بھی پیش کریں گے آپ لوگوں کے لیے جلد ہی. جی تانے جی.
جی بالکل, کافی ساری امپورٹنٹ اپڈیٹس نے, پر ہم سما ہو چکے ہیں وائی میڈیا ہیڈ لائنز پارٹ ون دا. جی وائی میڈیا گروپ دے وچ ہیڈ لائنز پارٹ ون دے وچ تھوڑا بہت بہت سواگت ہے. سب تو پہلا اسی گل کریں گے کینیڈا دیا کچھ مکھ خبراں دی. فارمر بینک آف کینیڈا اینڈ بینک آف انگلینڈ گورنر مارک کارنی اپنی ایکسپیکٹڈ لبرل لیڈرشپ کیمپین لانچ تو کچھ دن پہلے پرائم منسٹر جسٹن ٹروڈو دے ریزیگنیشن نو پارٹی لئی ایک نواں چانس من رہے نے. مارک کارنی نے دا ڈیلی شو دے انٹرویو وچ ہوسٹ جان سٹیورٹ نو کہا کہ ٹروڈو دا سٹیپ ڈاؤن کرنا لبرل پارٹی دے نیکسٹ جنرل الیکشن چانسز نو امپروو کر سکدا ہے. سورسز دے مطابق کارنی اپنا کیمپین تھرسڈے نو ایڈمنٹن وچ سٹارٹ کرن گے, جتھے انہاں دے فادر باب کارنی نے 1980 دے وچ لبرل کینڈیڈیٹ وجوں فائٹ کیتا سی. انٹرویو دے وچ کارنی نے ہاؤسنگ افورڈیبلٹی تے انفلیشن والے چیلنجز نو ایڈریس کیتا تے کہا کہ گورنمنٹ نے انہاں ایشوز تے فوکس کرن وچ کمی دکھائی ہے. انہوں نے اپنی اکنامک ایکسپیرینس تے بھی ریلائی کرن دی گل کیتی, اور انہوں نے کہا کہ کینڈیڈیٹ ایک آؤٹ سائڈر بھی ہو سکتا ہے جس دے کول پرائسز تے ڈیل کرن دا ایکسپیرینس ہے. کارنی نو کلائمیٹ چینج تے بھی فوکس کرن دی ضرورت لگدی ہے, پر وہ کہہ رہے نے کہ اے چینج اس طرح ہووے کہ کینیڈینز نو زیادہ برڈن فیل نہ ہووے. وہ آئل اینڈ گیس سیکٹر وچ ایمیشنز کٹ کرن نو ایک پرائیورٹی من رہے نے. پیئر پالی ایف تے کامنٹ کردے ہوئے کارنی نے کہا کہ پالی ایف ٹریجڈی نو اپرچونٹی وجوں دیکھن والے پالیٹیشنز وچوں نے جو پبلک دی ولنریبلٹی دا فائدہ اٹھانا چاہندے نے. فری لینڈ بھی لیڈرشپ ریس دے وچ نے, پر آفیشلی انہاں نے ہجے اناؤنس کرنا ہے. لبرل لیڈر مارچ 9 تک چنیا جائے گا, تے اگلا جنرل الیکشن ہاؤس آف کامنس دے 24 مارچ نو ریٹرن تو بعد ایک کدی بھی ہو سکتا ہے. انڈسٹری منسٹر فرانکوا فلپی شامپین اج اپنے انٹینشنز لبرل لیڈرشپ ریس لئی کدی بھی اناؤنس کر سکتے ہیں. اس کانٹسٹ ہن تک اونٹیریو ایم پی چندرا آ رہا, تے فارمر مونٹریل ایم پی فرانک بیلس نے آفیشلی اپنی اینٹریز فائل کر دیتی نے. ادھے نال ہی فارمر فائنانس منسٹر کرسٹیا فری لینڈ بھی کچھ دن بعد اپنی بڈ اناؤنس کرن والے نے, تے فارمر بینک آف کینیڈا گورنر مارک کارنی تے فارمر بی سی پریمیئر کرسٹی کلارک دی پارٹیسپیشن وچ بھی کافی انٹرسٹ شو ہو رہا ہے. ہیریٹیج منسٹر پاسکیل سینٹ آنگے کہہ رہے نے کہ اگلا لبرل پارٹی لیڈر فلوئنٹ فرینچ تے انگلش بولن والا ہونا چاہیدا ہے, کیونکہ لبرل گورنمنٹ نے لاسٹ 10 ایئرز دے وچ فرینچ لینگویج پروموٹ کرن تے کافی کم کیتا ہے. ਇਸ ਖਬਰ ਦੇ ਉੱਤੇ ਅਸੀਂ ਤੁਹਾਨੂੰ ਲਗਾਤਾਰ ਅਪਡੇਟਡ ਰੱਖਾਂਗੇ। ਦੇਖਦੇ ਰਹੋ ਚੈਨਲ ਵਾਈ ਤੇ ਸੁਣਦੇ ਰਹੋ ਰੇਡੀਓ ਵਾਈ। ਓਨਟੈਰੀਓ ਦੇ ਅਪੋਜੀਸ਼ਨ ਲੀਡਰਸ ਬੋਨੀ ਕ੍ਰੋਮਬੀ ਜੋ ਕਿ ਲਿਬਰਲ ਲੀਡਰ ਨੇ ਤੇ ਐਨਡੀਪੀ ਲੀਡਰ ਮੈਰਿਟ ਸਟਾਈਲਜ਼ ਨੇ ਪ੍ਰੀਮੀਅਰ ਡਗ ਫੋਰਡ ਨੂੰ ਕ੍ਰਿਟੀਸਾਈਜ਼ ਕੀਤਾ ਹੈ। ਇਹ ਕਿਹਾ ਕਿ ਉਹ ਡੋਨਲਡ ਟਰੰਪ ਦੇ ਥ੍ਰੈਟਨਡ ਟੈਰਿਫਸ ਨੂੰ ਐਕਸਕਿਊਜ਼ ਬਣਾ ਕੇ ਅਰਲੀ ਇਲੈਕਸ਼ਨ ਕਰਨਾ ਚਾਹੁੰਦੇ ਨੇ ਜੋ ਅਨਨੈਸੇਸਰੀ ਹੈ। ਕ੍ਰੋਮਬੀ ਨੇ ਕਿਹਾ ਕਿ ਟਰੰਪ ਦੇ ਟੈਰਿਫਸ ਇੱਕ ਥ੍ਰੈਟ ਨੇ ਪਰ ਇਲੈਜੀਟੀਮੇਟ ਅਰਲੀ ਇਲੈਕਸ਼ਨ ਦਾ ਰੀਜ਼ਨ ਨਹੀਂ। ਉਹ ਕਹਿ ਰਹੇ ਸੀ ਕਿ ਫੋਰਡ ਦੀ ਗਵਰਨਮੈਂਟ ਮੈਜੋਰਿਟੀ ਵਿਚ ਹੈ ਤੇ ਉਹ ਬਿਨਾਂ ਇਲੈਕਸ਼ਨ ਕਿਸੇ ਵੀ ਲੈਜਿਸਲੇਸ਼ਨ ਨੂੰ ਪਾਸ ਕਰ ਸਕਦੇ ਨੇ। ਮੈਰਿਟ ਸਟਾਈਲਸ ਨੇ ਵੀ ਵਿੰਡਸਰ ਵਿਚ ਕੈਂਪੇਨ ਸਟਾਈਲ ਸਪੀਚ ਦੇ ਦੌਰਾਨ ਫੋਰਡ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਆਲਰੇਡੀ ਮੈਂਡੇਟ ਹੈ ਤੇ ਉਨ੍ਹਾਂ ਦੇ ਉਪਰ ਹਰ ਇਕ ਜੌਬ ਨੂੰ ਬਚਾਉਣ ਦੀ ਜਿੰਮੇਦਾਰੀ ਹੈ। ਫੋਰਡ ਨੇ ਇਸ ਮੁੱਦੇ ਤੇ ਰਿਪੋਰਟਰਸ ਨੂੰ ਰਾਇਲ ਓਨਟੈਰੀਓ ਮਿਊਜ਼ੀਅਮ ਵਿਚ ਕਿਹਾ ਕਿ ਟੈਰਿਫਸ ਦੇ ਇੰਪੈਕਟ ਨੂੰ ਦੇਖਣਾ ਜ਼ਰੂਰੀ ਹੈ ਤੇ ਅਗਰ ਬਿਲੀਅਨਸ ਆਫ ਡਾਲਰਸ ਸਪੈਂਡ ਕਰਨੇ ਪਏ ਤਾਂ ਪਬਲਿਕ ਨੂੰ ਡਿਸੀਜਨ ਲੈਣ ਲਈ ਇਲੈਕਸ਼ਨ ਕਰਨ ਦੀ ਸੋਚਣਗੇ। ਉਨ੍ਹਾਂ ਨੇ ਮਾਈਨਿੰਗ ਸੈਕਟਰ ਦੀ ਇੰਪੋਰਟੈਂਸ ਨੂੰ ਹਾਈਲਾਈਟ ਕੀਤਾ ਜੋ ਯੂਐਸ ਇੰਡਸਟਰੀਜ਼ ਲਈ ਕ੍ਰਿਟੀਕਲ ਹੈ। ਬੋਨੀ ਕ੍ਰੋਮਬੀ ਨੇ ਫੋਰਡ ਤੇ ਇਲਜ਼ਾਮ ਲਗਾਇਆ ਕਿ ਉਹ ਸਨੈਪ ਇਲੈਕਸ਼ਨ ਲਈ ਈਗਰ ਨੇ ਤਾਂ ਕਿ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਗ੍ਰੀਨ ਬੈਲਟ ਲੈਂਡ ਸਵਾਪ ਸਕੈਂਡਲ ਨੂੰ ਲੈ ਕੇ ਡਾਇਵਰਟ ਕਰਨ ਜਿੱਥੇ 8.2 ਬਿਲੀਅਨ ਡਾਲਰ ਇਨਵੋਲਵਡ ਨੇ। ਉਨ੍ਹਾਂ ਨੇ ਵੀ ਫੋਰਡ ਨੂੰ ਐਕਿਊਜ਼ ਕੀਤਾ ਕਿ ਉਹ ਇਲੈਕਸ਼ਨ ਤੋਂ ਪਹਿਲਾਂ $200 ਟੈਕਸ ਰਿਬੇਟ ਚੈਕਸ ਦੇ ਪਲਾਨ ਦੇ ਨਾਲ ਪਬਲਿਕ ਸਪੋਰਟ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਟਾਈਲਜ਼ ਨੇ ਐਮਫਸਾਈਜ਼ ਕੀਤਾ ਕਿ ਇਸ ਸਮੇਂ ਯੂਨਾਈਟਿਡ ਰਹਿ ਕੇ ਓਨਟੈਰੀਓ ਦੇ ਇਕਨੋਮਿਕ ਚੈਲੰਜਸ ਨੂੰ ਟੈਕਲ ਕਰਨਾ ਇੰਪੋਰਟੈਂਟ ਹੈ, ਨਾ ਕਿ ਪੋਲੀਟੀਕਲ ਇੰਟਰਸਟਸ ਨੂੰ ਪ੍ਰਾਇਓਰਟਾਈਜ਼ ਕਰਨਾ। ਹੁਣ ਅਸੀਂ ਗੱਲ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ। ਯੂਐਸ ਤੋਂ ਖਬਰ ਆ ਰਹੀ ਹੈ ਕਿ ਸਪੈਸ਼ਲ ਕਾਉਂਸਲ ਜੈਕ ਸਮਿਥ ਨੇ ਆਪਣੀ ਮੱਚ ਅਵੇਟਡ ਰਿਪੋਰਟ ਰਿਲੀਜ਼ ਕੀਤੀ ਹੈ ਜਿਹਦੇ ਵਿਚ ਉਨ੍ਹਾਂ ਨੇ ਪ੍ਰੈਜੀਡੈਂਟ ਇਲੈਕਟ ਡੋਨਲਡ ਟਰੰਪ ਦੇ 2020 ਇਲੈਕਸ਼ਨ ਰਿਜ਼ਲਟਸ ਓਵਰਟਰਨ ਕਰਨ ਦੇ ਐਫਰਟਸ ਨੂੰ ਰੂਲ ਆਫ ਲਾਅ ਦੇ ਅਗੇਂਸਟ ਡਿਸਕ੍ਰਾਈਬ ਕੀਤਾ। ਸਮਿਥ ਨੇ ਲਿਖਿਆ ਕਿ ਉਹ ਆਪਣੇ ਡਿਸੀਜਨ ਟੂ ਫਾਈਲ ਕ੍ਰਿਮੀਨਲ ਚਾਰਜਸ ਲਈ ਸਟੈਂਡ ਕਰਦੇ ਨੇ ਪਰ ਟਰੰਪ ਦੀ 2024 ਇਲੈਕਸ਼ਨ ਵਿਕਟਰੀ ਕਰਕੇ ਪ੍ਰੋਸੀਕਿਊਸ਼ਨ ਨਹੀਂ ਹੋ ਪਾਇਆ। ਰਿਪੋਰਟ ਡਿਟੇਲ ਕਰਦੀ ਹੈ ਕਿ ਟਰੰਪ ਨੇ ਨੋਇੰਗਲੀ ਫਾਲਸ ਇਲੈਕਸ਼ਨ ਫਰਾਡ ਕਲੇਮਸ ਬਣਾ ਕੇ ਫੈਡਰਲ ਗਵਰਨਮੈਂਟ ਦੀ ਫੰਕਸ਼ਨਿੰਗ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਯੂਐਸ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਹੈ। ਟਰੰਪ ਦੀ ਜਨਵਰੀ 20 ਨੂੰ ਆਫਿਸ ਵਿਚ ਰਿਟਰਨ ਤੋਂ ਪਹਿਲਾਂ ਆ ਰਹੀ ਇਹ ਰਿਪੋਰਟ ਉਨ੍ਹਾਂ ਦੇ ਅਨਸਕਸੈਸਫੁਲ ਪਾਵਰ ਕਲਿੰਕ ਕਰਨ ਦੇ ਐਫਰਟਸ ਨੂੰ ਹਾਈਲਾਈਟ ਕਰਦੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਰਿਸਪੌਂਡ ਕਰਦੇ ਹੋਏ ਕਿਹਾ ਕਿ ਉਹ ਟੋਟਲੀ ਇਨੋਸੈਂਟ ਨੇ ਤੇ ਸਪੈਸ਼ਲ ਕਾਉਂਸਲ ਨੂੰ ਇਕ ਲੇਮ ਬ੍ਰੇਨ ਪ੍ਰੋਸੀਕਿਊਟਰ ਕਿਹਾ। ਇਹ ਰਿਪੋਰਟ ਦੱਸਦੀ ਹੈ ਕਿ ਸੁਪਰੀਮ ਕੋਰਟ ਦੀ ਰੂਲਿੰਗ ਕਰਕੇ ਫਾਰਮਰ ਪ੍ਰੈਜੀਡੈਂਟਸ ਨੂੰ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਇਮਿਊਨਿਟੀ ਮਿਲੀ ਜਿਸ ਕਾਰਨ ਚਾਰਜਸ ਡਿਸਮਿਸ ਕਰਨੇ ਪਏ। ਸਮਿਥ ਨੇ ਟਰੰਪ ਦੇ ਐਕਸ਼ਨਸ ਨੂੰ ਅਨਪ੍ਰੈਸੀਡੈਂਟਡ ਕ੍ਰਿਮੀਨਲ ਐਫਰਟ ਡਿਸਕ੍ਰਾਈਬ ਕੀਤਾ ਜੋ ਇਲੈਕਸ਼ਨ ਰਿਜ਼ਲਟਸ ਨੂੰ ਚੇਂਜ ਕਰਨ ਲਈ ਕੀਤੇ ਗਏ। ਰਿਪੋਰਟ ਡਿਟੇਲ ਵਿਚ ਐਕਸਪਲੇਨ ਕਰਦੀ ਹੈ ਕਿ ਟਰੰਪ ਨੇ ਫੇਕ ਇਲੈਕਟਰਸ ਦੀ ਸਕੀਮ ਚਲਾਈ, ਵਾਈਸ ਪ੍ਰੈਜੀਡੈਂਟ ਮਾਈਕ ਪੈਂਸ ਨੂੰ ਪ੍ਰੈਸ਼ਰਾਈਜ਼ ਕੀਤਾ ਤੇ ਜਨਵਰੀ 6 ਕੈਪੀਟਲ ਰਾਇਟ ਦੀ ਵਾਇਲੈਂਸ ਨੂੰ ਲੈਵਰੇਜ ਕਰਨ ਦੀ ਕੋਸ਼ਿਸ਼ ਕੀਤੀ। ਸਮਿਥ ਨੇ ਆਪਣੀ ਇਨਵੈਸਟੀਗੇਸ਼ਨ ਦੇ ਚੈਲੰਜਸ ਵੀ ਐਕਸਪਲੇਨ ਕੀਤੇ ਜਿਹਦੇ ਵਿਚ ਐਗਜ਼ੈਕਟਿਵ ਪ੍ਰਿਵਿਲੇਜ ਨੂੰ ਇਨਵੋਕ ਕਰਕੇ ਵਿਟਨੈਸਿਸ ਨੂੰ ਰੋਕਣ ਦੀ ਕੋਸ਼ਿਸ਼, ਸੋਸ਼ਲ ਮੀਡੀਆ ਇਨਫਲੂਐਂਸ ਦੇ ਨਾਲ ਇੰਟੀਮੀਡੇਸ਼ਨ ਤੇ ਕੋਰਟ ਬੈਟਲਸ ਲੜਨੀਆਂ। ਸਮਿਥ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਜਸਟਿਸ ਲਈ ਸਟੈਂਡ ਲੈ ਕੇ ਇਕ ਐਗਜ਼ਾਮਪਲ ਸੈੱਟ ਕੀਤਾ ਹੈ ਜੋ ਕਿ ਬਹੁਤ ਇੰਪੋਰਟੈਂਟ ਹੈ। ਮਿਡਲ ਈਸਟ ਤੋਂ ਖਬਰ ਆ ਰਹੀ ਹੈ ਕਿ ਹਮਾਸ ਨੇ ਗਾਜ਼ਾ ਸਟ੍ਰਿਪ ਵਿਚ ਸੀਜ਼ ਫਾਇਰ ਤੇ ਹੋਸਟੇਜਸ ਦੇ ਰਿਲੀਜ਼ ਲਈ ਇਕ ਡਰਾਫਟ ਐਗਰੀਮੈਂਟ ਐਕਸੈਪਟ ਕਰ ਲਿਆ ਹੈ, ਅਫੀਸ਼ਲਸ ਨੇ ਕਨਫਰਮ ਕੀਤਾ। ਮੀਡੀਏਟਰ ਕਤਰ ਨੇ ਕਿਹਾ ਕਿ ਇਹ ਨੈਗੋਸੀਏਸ਼ਨਸ ਹੁਣ ਤੱਕ ਦੇ ਕਲੋਜ਼ੈਸਟ ਪੁਆਇੰਟ ਤੱਕ ਪਹੁੰਚ ਚੁੱਕੀਆਂ ਨੇ। ਇਹ ਐਗਰੀਮੈਂਟ ਜੋ ਯੂਐਸ ਪ੍ਰੈਜੀਡੈਂਟ ਜੋ ਬਾਈਡਨ ਦੇ ਫਰੇਮਵਰਕ ਤੇ ਬੇਸਡ ਹੈ, ਇਕ 3-phase ਪ੍ਰੋਸੈਸ ਵਿਚ ਇੰਪਲੀਮੈਂਟ ਕੀਤਾ ਜਾਏਗਾ। ਪਹਿਲੇ ਫੇਜ਼ ਵਿਚ 33 ਹੋਸਟੇਜਸ ਇੰਕਲੂਡਿੰਗ ਵਿਮੈਨ, ਚਿਲਡਰਨ ਤੇ ਐਲਡਰਲੀ ਗ੍ਰੈਜੂਅਲੀ ਰਿਲੀਜ਼ ਹੋਣਗੇ ਤੇ ਇਸ ਦੇ ਬਦਲੇ ਪੈਲਸਟੀਨੀਅਨ ਪ੍ਰਿਜ਼ਨਰਸ ਨੂੰ ਰਿਲੀਜ਼ ਕੀਤਾ ਜਾਏਗਾ। ਪਹਿਲੇ 42 ਡੇਜ਼ ਦੇ ਫੇਜ਼ ਦੇ ਦੌਰਾਨ ਇਜ਼ਰਾਈਲੀ ਫੋਰਸਿਸ ਪਾਪੂਲੇਸ਼ਨ ਏਰੀਆਜ਼ ਤੋਂ ਵਿਦਡਰਾ ਕਰਨਗੇ ਤੇ ਹਿਊਮੈਨੀਟੇਰੀਅਨ ਏਡ ਦੀ ਸਪਲਾਈ ਵਧਾਈ ਜਾਏਗੀ। ਸੈਕਿੰਡ ਫੇਜ਼ ਵਿਚ ਬਾਕੀ ਹੋਸਟੇਜਸ ਨੂੰ ਰਿਲੀਜ਼ ਕੀਤਾ ਜਾਏਗਾ ਪਰ ਹਮਾਸ ਨੇ ਡਿਮਾਂਡ ਕੀਤਾ ਕਿ ਇਹ ਸਿਰਫ ਵਾਰ ਖਤਮ ਕਰਨ ਤੇ ਇਜ਼ਰਾਈਲੀ ਵਿਦਡਰਾਅਲ ਤੋਂ ਬਾਅਦ ਹੋਏ। ਥਰਡ ਫੇਜ਼ ਵਿਚ ਰਿਮੇਨਿੰਗ ਹੋਸਟੇਜਸ ਦੀਆਂ ਬਾਡੀਜ਼ ਨੂੰ ਰਿਟਰਨ ਕੀਤਾ ਜਾਏਗਾ ਤੇ ਗਾਜ਼ਾ ਦਾ ਰੀਕੰਸਟਰਕਸ਼ਨ ਇੰਟਰਨੈਸ਼ਨਲ ਸੁਪਰਵਿਜ਼ਨ ਵਿਚ ਹੋਏਗਾ। ਨੈਗੋਸੀਏਸ਼ਨਸ ਟਰੰਪ ਦੀ ਜਨਵਰੀ 20 ਇਨੋਗਰੇਸ਼ਨ ਤੋਂ ਪਹਿਲਾਂ ਫਾਈਨਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਜ਼ਰਾਈਲੀ ਸਟ੍ਰਾਈਕਸ ਹੁਣ ਵੀ ਗਾਜ਼ਾ ਵਿਚ ਕੰਟੀਨਿਊ ਨੇ ਤੇ ਯੈਮਨ ਤੇ ਹਾਊਦੀ ਰਿਬੈਲਸ ਨੇ ਮਿਸਾਈਲਸ ਫਾਇਰ ਕਰਕੇ ਟੈਂਸ਼ਨ ਨੂੰ ਵਧਾ ਦਿੱਤਾ ਹੈ। ਹਮਾਸ ਨੇ ਐਲੀਗੇਸ਼ਨਸ ਲਗਾਈਆਂ ਕਿ ਇਜ਼ਰਾਈਲ ਨੇ ਕਈ ਵਾਰ ਐਗਰੀਮੈਂਟਸ ਨੂੰ ਰਿਜੈਕਟ ਕੀਤਾ ਹੈ ਪਰ ਇਜ਼ਰਾਈਲ ਤੇ ਯੂਐਸ ਹਮਾਸ ਨੂੰ ਸੈਟਬੈਕਸ ਲਈ ਰਿਸਪੋਂਸੀਬਲ ਮੰਨ ਰਹੇ ਨੇ। ਇਸ ਕਨਫਲਿਕਟ ਵਿਚ ਕਈ ਸਿਵਿਲੀਅਨਸ ਨੂੰ ਨੁਕਸਾਨ ਪਹੁੰਚ ਚੁੱਕਾ ਹੈ ਵਿਦ ਗਾਜ਼ਾਜ਼ ਹੈਲਥ ਮਿਨਿਸਟਰੀ ਰਿਪੋਰਟਿੰਗ ਓਵਰ 46,000 ਡੈਥਸ। ਹੁਣ ਅਸੀਂ ਰੁਖ ਕਰਦੇ ਹਾਂ ਇੰਡੀਆ ਦੀਆਂ ਕੁਝ ਮੁੱਖ ਖਬਰਾਂ ਵੱਲ। ਇੰਡੀਆ ਨੇ ਰਸ਼ੀਆ ਵਿਚ ਇਕ ਇੰਡੀਅਨ ਨੈਸ਼ਨਲ ਦੀ ਡੈਥ ਦੀ ਖਬਰ ਨੂੰ ਲੈ ਕੇ ਸਟਰਾਂਗ ਰਿਐਕਸ਼ਨ ਦਿਖਾਇਆ ਹੈ ਤੇ ਰਿਮੇਨਿੰਗ ਇੰਡੀਅਨ ਨੈਸ਼ਨਲਸ ਨੂੰ ਕਨਫਲਿਕਟ ਜ਼ੋਨਸ ਤੋਂ ਜਲਦੀ ਡਿਸਚਾਰਜ ਕਰਨ ਦੀ ਡਿਮਾਂਡ ਕੀਤੀ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਰਣਦੀਪ ਜੈਸਵਾਲ ਨੇ ਕਨਫਰਮ ਕੀਤਾ ਕਿ ਡਿਸੀਜ਼ਡ ਪਰਸਨ ਕੇਰਲਾ ਤੋਂ ਸੀ ਜੋ ਰਸ਼ੀਅਨ ਆਰਮੀ ਵਿਚ ਰਿਕਰੂਟ ਕੀਤਾ ਗਿਆ ਸੀ। ਇਕ ਹੋਰ ਇੰਡੀਅਨ ਨੈਸ਼ਨਲ ਜੋ ਸਿਮਿਲਰਲੀ ਰਿਕਰੂਟ ਕੀਤਾ ਗਿਆ ਸੀ ਮਾਸਕੋ ਦੇ ਹਾਸਪਿਟਲ ਵਿਚ ਇੰਜਰਡ ਹਾਲਤ ਵਿਚ ਐਡਮਿਟ ਹੈ। MEA ਨੇ ਡਿਸੀਜ਼ ਦੀ ਫੈਮਿਲੀ ਨੂੰ ਕੰਡੋਲੈਂਸਿਸ ਆਫਰ ਕਰਦੇ ਹੋਏ ਕਿਹਾ ਕਿ ਇੰਡੀਅਨ ਐਮਬੈਸੀ ਮਾਸਕੋ ਵਿਚ ਫੈਮਿਲੀਜ਼ ਦੇ ਨਾਲ ਟੱਚ ਵਿਚ ਹੈ ਤੇ ਅਸਿਸਟੈਂਸ ਪ੍ਰੋਵਾਈਡ ਕਰ ਰਹੀ ਹੈ। ਮਾਰਟਲ ਰਿਮੇਨਸ ਨੂੰ ਇੰਡੀਆ ਲੈ ਆਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਗਿਆ ਹੈ ਤੇ ਇੰਜਰਡ ਪਰਸਨ ਨੂੰ ਜਲਦੀ ਰੀਪੈਟਰੀਏਟ ਕਰਨ ਲਈ ਰਸ਼ੀਅਨ ਅਥਾਰਟੀਜ਼ ਨਾਲ ਇਸ਼ੂ ਉਠਾਇਆ ਗਿਆ ਹੈ। ਇੰਡੀਆ ਨੇ ਕਲੀਅਰਲੀ ਕਿਹਾ ਕਿ ਇੰਡੀਅਨ ਨੈਸ਼ਨਲਸ ਨੂੰ ਰਸ਼ੀਆ ਦੀ ਆਰਮੀ ਵਿਚ ਰਿਕਰੂਟ ਕਰਨਾ ਇੰਡੀਆ ਰਸ਼ੀਆ ਡਿਪਲੋਮੈਟਿਕ ਪਾਰਟਨਰਸ਼ਿਪ ਦੇ ਅਗੇਂਸਟ ਹੈ ਤੇ ਇਨ੍ਹਾਂ ਨੈਸ਼ਨਲਸ ਨੂੰ ਜਲਦੀ ਡਿਸਚਾਰਜ ਕਰਨ ਦੀ ਰਿਕੁਐਸਟ ਰੱਖੀ ਗਈ ਹੈ। ਲਾਸਟ ਈਅਰ PM ਮੋਦੀ ਦੀ ਮਾਸਕੋ ਵਿਜ਼ਿਟ ਤੋਂ ਬਾਅਦ ਰਸ਼ੀਆ ਨੇ ਇੰਡੀਅਨਸ ਨੂੰ ਰਿਲੀਜ਼ ਕਰਨ ਦੀ ਕਮਿਟਮੈਂਟ ਕੀਤੀ ਸੀ ਜੋ ਏਜੰਟਸ ਦੇ ਧੋਖੇ ਦੇ ਨਾਲ ਰਸ਼ੀਆ ਲਿਜਾਏ ਗਏ ਸੀਗੇ। ਅੱਜ ਤੱਕ ਮੈਜੋਰਿਟੀ ਇੰਡੀਅਨਸ ਨੂੰ ਰੀਪੈਟਰੀਏਟ ਕੀਤਾ ਜਾ ਚੁੱਕਾ ਹੈ ਪਰ ਫਿਲਹਾਲ ਅਰਾਊਂਡ 19 ਇੰਡੀਅਨਸ ਜਿਹੜੇ ਨੇ ਉਹ ਰਸ਼ੀਅਨ ਆਰਮਡ ਫੋਰਸਿਸ ਵਿਚ ਹੀ ਨੇ। ਜੇਲਡ ਲੋਕ ਸਭਾ MP ਅੰਮ੍ਰਿਤਪਾਲ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਇਕ ਰੈਲੀ ਦੇ ਦੌਰਾਨ ਆਪਣੀ ਰੀਜਨਲ ਪੋਲੀਟੀਕਲ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਲਾਂਚ ਕਰਨ ਦੀ ਅਨਾਊਂਸਮੈਂਟ ਕੀਤੀ ਹੈ ਜਿੱਥੇ ਉਹ ਆਪਣੇ ਫਾਦਰ ਦੀ ਕਨਫਰਮੇਸ਼ਨ ਦੇ ਨਾਲ ਪਾਰਟੀ ਦੇ ਪ੍ਰੈਜ਼ੀਡੈਂਟ ਬਣਨਗੇ। ਇਹ ਪਾਰਟੀ ਮਾਰਟਰਸ, ਫਾਰਮਰਸ, ਲੇਬਰਰਸ ਤੇ ਵਰਕਿੰਗ ਕਲਾਸ ਫੈਮਿਲੀਜ਼ ਨੂੰ ਸਪੋਰਟ ਪ੍ਰੋਵਾਈਡ ਕਰਨ ਲਈ ਬਣੀ ਹੈ ਤੇ ਗਲੋਬਲ ਲੈਵਲ ਤੇ ਸਿੱਖਸ ਤੇ ਹੋਰ ਕਮਿਊਨਿਟੀਜ਼ ਨੂੰ ਅਸਿਸਟ ਕਰਨ ਦਾ ਪ੍ਰੋਮਿਸ ਵੀ ਕਰਦੀ ਹੈ। ਪਾਰਟੀ ਦੇ ਸੈਂਟਰਲ ਕਮੇਟੀ ਵਿਚ ਕਿਹੜੇ ਮੈਂਬਰਸ ਹੋਣਗੇ? ਸਭ ਤੋਂ ਪਹਿਲਾਂ ਉਨ੍ਹਾਂ ਦੇ ਫਾਦਰ ਤਰਸੇਮ ਸਿੰਘ ਜੀ, ਦੈਨ ਭਾਈ ਸਰਬਜੀਤ ਖਾਲਸਾ ਜੀ, ਅਮਰਦੀਪ ਸਿੰਘ, ਹਰਭਜਨ ਸਿੰਘ ਤੇ ਸੁਰਜੀਤ ਸਿੰਘ। ਮੈਂਬਰਸ਼ਿਪ ਫਾਰਮ ਵੀ ਲਾਂਚ ਕਰ ਦਿੱਤਾ ਗਿਆ ਹੈ ਜਿੱਥੇ ਕੋਈ ਵੀ ਪੰਜਾਬ ਨੂੰ ਪਿਆਰ ਕਰਨ ਵਾਲਾ ਫਾਰਮ ਭਰ ਕੇ ਮੈਂਬਰ ਬਣ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੇ ਫਾਦਰ ਤਰਸੇਮ ਸਿੰਘ ਜੀ ਨੇ ਅਪੀਲ ਕੀਤੀ ਕਿ ਆਓ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਤੇ ਪੰਥ ਦੀ ਰੱਖਿਆ ਕਰੀਏ। ਪਾਰਟੀ ਦੇ ਸੈਂਟਰਲ ਕਮੇਟੀ ਇਲੈਕਸ਼ਨਜ਼ ਅਗਲੇ 3 ਮਹੀਨੇ ਵਿਚ ਹੋਣਗੇ ਤੇ ਵਿਸਾਖੀ ਦੇ ਦਿਨ 13 ਅਪ੍ਰੈਲ ਨੂੰ ਨਵਾਂ ਪ੍ਰੈਜ਼ੀਡੈਂਟ ਚੁਣਿਆ ਜਾਏਗਾ। ਪਾਰਟੀ ਦੇ ਲਾਜ਼ ਤੇ ਆਪਰੇਸ਼ਨਲ ਫਰੇਮਵਰਕ ਵੀ ਇਸ ਦੇ ਨਾਲ ਫਾਈਨਲਾਈਜ਼ ਕੀਤੇ ਜਾਣਗੇ। ਹੁਣ ਪਾਰਟੀ ਦੀਆਂ ਪ੍ਰਾਇਓਰਿਟੀਜ਼ ਕੀ ਨੇ? ਉਨ੍ਹਾਂ ਨੇ ਰਿਵੀਲ ਕੀਤਾ, ਸਿੱਖ ਪੰਥ ਦੇ ਨਾਲ ਰਿਲੇਟਡ ਇਸ਼ੂਜ਼ ਨੂੰ ਰਿਜ਼ੋਲਵ ਕਰਨਾ, ਫਾਰਮਰਸ ਮੂਵਮੈਂਟ ਨੂੰ ਸਪੋਰਟ ਕਰਨਾ, ਸਿੱਖ ਡਿਟੇਨੀਜ਼ ਦੀ ਰਿਲੀਜ਼ ਲਈ ਸਟਰਗਲ ਕਰਨਾ, ਪੰਜਾਬ ਦੀ ਪੋਲਿਟਿਕਸ ਨੂੰ ਟਰਾਂਸਫਾਰਮ ਕਰਨਾ ਤੇ ਡਰੱਗਜ਼ ਨੂੰ ਖਤਮ ਕਰਨਾ, ਲੋਕਾਂ ਨੂੰ ਫੇਥ ਤੇ ਮੋਰਲ ਵੈਲਿਊਜ਼ ਵੱਲ ਮੁੜਨ ਲਈ ਇੰਸਪਾਇਰ ਕਰਨਾ। ਪਾਰਟੀ ਨੇ ਸਾਰੀਆਂ ਪੋਲੀਟੀਕਲ ਪਾਰਟੀਜ਼ ਤੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਪੋਲੀਟਿਕਸ ਦੇ ਸੁਧਾਰ ਲਈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਦਦ ਕਰਨ। ਸੁਖਬੀਰ ਸਿੰਘ ਬਾਦਲ ਨੇ ਆਪਣਾ ਰੈਜ਼ਿਗਨੇਸ਼ਨ ਐਕਸੈਪਟ ਹੋਣ ਤੋਂ 4 ਦਿਨ ਬਾਅਦ ਵੀ ਮਾਘੀ ਮੇਲਾ ਕਾਨਫਰੰਸ ਵਿਚ ਪੂਰੀ ਅਟੈਂਸ਼ਨ ਗ੍ਰੈਬ ਕੀਤੀ, ਹਾਲਾਂਕਿ ਹੁਣ ਉਹ ਪਾਰਟੀ ਵਿਚ ਕਿਸੇ ਆਫੀਸ਼ਲ ਪੋਜੀਸ਼ਨ ਤੇ ਨਹੀਂ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 1 ਮਹੀਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਨਫਿਟ ਡਿਕਲੇਅਰ ਕੀਤਾ ਸੀ ਤੇ ਸੁਖਬੀਰ ਬਾਦਲ ਦੇ ਰੈਜ਼ਿਗਨੇਸ਼ਨ ਐਕਸੈਪਟ ਕਰਨ ਲਈ ਵਰਕਿੰਗ ਕਮੇਟੀ ਨੂੰ ਡਾਇਰੈਕਟ ਕੀਤਾ ਸੀ। ਮੁਕਤਸਰ ਸਾਹਿਬ ਵਿਚ ਮਾਘੀ ਮੇਲੇ ਦੇ ਸਟੇਜ ਤੇ ਸਿਰਫ 3 ਫੋਟੋਆਂ ਲੱਗੀਆਂ ਸੀ, ਇਕ ਸੁਖਬੀਰ ਸਿੰਘ ਬਾਦਲ ਦੀ, ਦੂਜੀ ਉਨ੍ਹਾਂ ਦੇ ਲੇਟ ਫਾਦਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਤੇ ਐਕਟਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੰਦੜ ਦੀ। ਹੋਰ ਕਿਸੇ ਲੀਡਰ ਨੂੰ ਜਗ੍ਹਾ ਨਹੀਂ ਮਿਲੀ। ਪੋਲੀਟੀਕਲ ਕਾਨਫਰੰਸਿਸ ਜਿਵੇਂ ਕਿ ਮਾਘੀ ਮੇਲਾ ਪੰਜਾਬ ਦੀ ਪੋਲੀਟਿਕਸ ਵਿਚ ਬਹੁਤ ਇੰਪੋਰਟੈਂਸ ਰੱਖਦੀਆਂ ਨੇ। ਫਾਰਮਰ MLA ਕੰਵਰਜੀਤ ਸਿੰਘ ਰੋਜ਼ੀ ਬਰਕੰਡੀ ਨੇ ਆਪਣੀ ਸਪੀਚ ਦੇ ਵਿਚ ਡਿਕਲੇਅਰ ਕੀਤਾ ਕਿ ਸੁਖਬੀਰ ਬਾਦਲ 2027 ਦੇ ਵਿਚ ਪੰਜਾਬ ਦੇ ਨੈਕਸਟ CM ਬਣਨਗੇ। ਪਾਰਟੀ ਸਪੀਕਰ ਨੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਡਿਵੈਲਪਮੈਂਟ ਲਈ ਪ੍ਰੇਜ਼ ਕੀਤਾ। ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ 2024 ਨੂੰ ਸੁਖਬੀਰ ਬਾਦਲ ਤੇ ਹੋਰ ਲੀਡਰਸ ਨੂੰ ਰਿਲੀਜੀਅਸ ਪਨਿਸ਼ਮੈਂਟ ਦੇ ਨਾਲ ਰੈਜ਼ਿਗਨੇਸ਼ਨ ਐਕਸੈਪਟ ਕਰਨ ਦਾ ਆਰਡਰ ਦਿੱਤਾ ਸੀ, ਹਾਲਾਂਕਿ ਵਰਕਿੰਗ ਕਮੇਟੀ ਨੇ ਪਹਿਲਾਂ ਰੈਜ਼ਿਗਨੇਸ਼ਨ ਐਕਸੈਪਟ ਨਹੀਂ ਕੀਤਾ ਤੇ 20 ਦਿਨ ਬਾਅਦ ਦੀ ਡੈਡਲਾਈਨ ਪਾਸ ਹੋ ਗਈ ਬਿਨਾਂ ਐਕਸਟੈਂਸ਼ਨ ਦੇ। ਪਰ ਇਸ ਤੋਂ ਬਾਅਦ ਵੀ ਸੁਖਬੀਰ ਬਾਦਲ, ਇਨ੍ਹਾਂ ਸਭ ਦੇ ਬਾਵਜੂਦ ਵੀ ਅਸੀਂ ਦੇਖ ਰਹੇ ਹਾਂ ਕਿ ਸੁਖਬੀਰ ਬਾਦਲ ਪਾਰਟੀ ਦਾ ਮੇਨ ਫੇਸ ਬਣ ਕੇ ਮਾਘੀ ਮੇਲਾ ਵਿਚ ਸ਼ਾਈਨ ਕਰਦੇ ਨਜ਼ਰ ਆਏ।
ਜੀ ਬਿਲਕੁਲ, ਵਾਂਸ ਅਗੇਨ ਅ ਵੈਰੀ ਵਾਰਮ ਵੈਲਕਮ। ਤੁਸੀਂ ਦੇਖ ਕੇ ਹਟੇ ਹੋ ਪਾਰਟ 1 ਆਫ ਵਾਈ ਮੀਡੀਆ ਹੈਡਲਾਈਨਸ। ਕਾਫੀ ਸਾਰੀਆਂ ਇੰਪੋਰਟੈਂਟ ਖਬਰਾਂ ਨੇ, ਕਾਫੀ ਸਾਰੀਆਂ ਇੰਪੋਰਟੈਂਟ ਅਪਡੇਟਸ ਨੇ। ਸਾਡੇ ਨਾਲ ਅਰਵਿੰਦ ਜੀ ਵੀ ਜੁੜੇ ਹੋਏ ਨੇ, ਸੋ ਅਪਡੇਟਸ ਦਾ ਸਿਲਸਿਲਾ ਬਿਲਕੁਲ ਆਪਾਂ ਕੰਟੀਨਿਊ ਕਰਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਰਾਈਟ ਨਾਲ ਸਮਾਂ ਹੋ ਚੁੱਕਿਆ ਵਾਈ ਮੀਡੀਆ ਥੈਂਕ ਯੂ ਟਾਈਮ ਦਾ। ਸੋ 30 seconds ਆਫ ਵਾਈ ਮੀਡੀਆ ਥੈਂਕ ਯੂ ਟਾਈਮ।
See, once again, a very warm welcome to see dekh rahe ho channel Y and sun rahe ho radio Y. That was our Y Media. Thank you, time. And kafi sari important updates ne, kafi sari important khabra ne. ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਜੀ ਯੁਧਵੀਰ ਜੀ
ਬਹੁਤ ਬਹੁਤ ਸ਼ੁਕਰੀਆ ਜੀ ਔਰ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਤਾਨੀਆ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ
ਜੀ ਯੁਧਵੀਰ ਜੀ ਬਹੁਤ ਵਧੀਆ ਐਂਡ ਹੋਪਫੁਲੀ ਸਾਡੇ ਸਾਰੇ ਤੁਸੀਂ ਵੀ ਖੁਸ਼ ਹੋਵੋਗੇ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਚ ਹੋਣਗੇ ਜੀ ਯੁਧਵੀਰ ਜੀ
ਥੈਂਕ ਯੂ ਜੀ ਔਰ ਮੈਂ ਵਾਈ ਮੀਡੀਆ ਨਿਊਜ਼ ਰੂਮ ਦੇ ਵਿਚ ਜਿਹੜੀਆਂ ਖਬਰਾਂ ਦੇਖ ਰਿਹਾ ਹੁਣੇ ਹੈਡਲਾਈਨਸ ਵੀ ਪੇਸ਼ ਕੀਤੀਆਂ ਗਈਆਂ ਵਾਈ ਮੀਡੀਆ ਨਿਊਜ਼ ਰੂਮ ਤੋਂ ਔਰ ਵਾਈ ਮੀਡੀਆ ਨਿਊਜ਼ ਰੂਮ ਤੋਂ ਜਿਹੜੀਆਂ ਖਬਰਾਂ ਪੇਸ਼ ਕੀਤੀਆਂ ਗਈਆਂ ਔਰ ਕੁਛ ਹੈਡਲਾਈਨਸ ਉਹਨਾਂ ਦੇ ਉੱਤੇ ਮੈਂ ਆਪਣਾ ਥੋੜਾ ਜਿਹਾ ਐਨਾਲਿਸਿਸ ਦੇ ਦਿੰਦਾ ਉਸ ਤੋਂ ਬਾਅਦ ਕਾਲਸ ਵੀ ਆਉਂਦੀ ਕਰਾਂਗੇ ਔਰ ਜੇ ਤਾਨੀਆ ਜੀ ਤੁਹਾਡਾ ਅਰਵਿੰਦ ਜੀ ਜਾਂ ਜੀ ਆ ਜੀ ਦਾ ਤੁਹਾਡੇ ਤਿੰਨਾਂ ਦੇ ਵਿੱਚੋਂ ਕਿਸੇ ਦਾ ਕੋਈ ਸਵਾਲ ਹੈ ਤੇ ਉਹ ਵੀ ਮੈਂ ਜ਼ਰੂਰ ਐਡਰੈਸ ਕਰ ਦਿਆਂਗਾ ਪਹਿਲੀ ਚੀਜ਼ ਤਾਂ ਜੇ ਮੈਂ ਗੱਲ ਕਰਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੀ ਤੇ ਬਹੁਤ ਹੀ ਜ਼ਿਆਦਾ ਐਕਟਿਵ ਹੈ ਵਾਈ ਮੀਡੀਆ ਨਿਊਜ਼ ਰੂਮ ਚ ਅਸੀਂ ਦੇਖ ਰਹੇ ਹਾਂ ਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਬਹੁਤ ਜ਼ਿਆਦਾ ਐਕਟਿਵ ਸਾਨੂੰ ਨਜ਼ਰ ਆ ਰਿਹਾ ਹੈ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਕਿਉਂ ਐਕਟਿਵ ਨਜ਼ਰ ਆ ਰਿਹਾ ਉਹਦਾ ਕਾਰਨ ਜੋ ਮੈਨੂੰ ਨਜ਼ਰ ਆ ਰਿਹਾ ਉਹ ਇਹ ਹੈ ਕਿ ਇੱਕ ਤੇ ਅਸੀਂ ਦੇਖ ਰਹੇ ਹਾਂ ਕਿ ਫੋਰਡ ਸਰਕਾਰ ਜਿਹੜੀ ਹੈ ਕਿਆ ਉਹ ਇਲੈਕਸ਼ਨ ਅਨਾਊਂਸ ਕਰ ਸਕਦੀ ਹੈ ਇਹਦੇ ਬਾਰੇ ਚਰਚਾ ਜੋ ਹੁਣੇ ਅਸੀਂ ਸੁਣੀ ਹੈ ਹੈਡਲਾਈਨਸ ਦੇ ਵਿੱਚ ਇੱਕ ਵਾਰ ਫਿਰ ਸੋ ਪ੍ਰੀਮੀਅਰ ਫੋਰਡ ਜਿਹੜੇ ਨੇ ਉਹ ਸੋਚ ਰਹੇ ਨੇ ਕਿ ਇਲੈਕਸ਼ਨ ਕਰਵਾ ਲਈ ਜਾਵੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਉਹਨਾਂ ਕੋਲ ਮੈਜੋਰਿਟੀ ਹੈ ਔਰ ਉਹਨਾਂ ਦੇ ਪੋਲ ਨੰਬਰਸ ਵੀ ਬੜੇ ਸਟਰੋਂਗ ਨੇ ਫੋਰਡ ਸਰਕਾਰ ਦੇ ਇਸ ਵੇਲੇ ਔਰ ਪੀਸੀ ਪਾਰਟੀ ਜਾਣਦੀ ਹੈ ਕਿ ਲਿਬਰਲ ਔਰ ਐਨਡੀਪੀ ਹਜੇ ਉਸ ਲੈਵਲ ਤੇ ਉਹਨਾਂ ਕੋਲ ਨੰਬਰਸ ਵੀ ਨਹੀਂ ਹੈ ਪੋਲ ਨੰਬਰਸ ਵੀ ਨਹੀਂ ਆ ਰਹੇ ਉਹਨਾਂ ਦੇ ਹੱਕ ਦੇ ਵਿੱਚ ਔਰ ਸ਼ਾਇਦ ਓਨੀ ਜ਼ਿਆਦਾ ਹਜੇ ਤਿਆਰੀ ਵੀ ਨਹੀਂ ਹੈ ਕਿਆ ਪੈਸੇ ਵੀ ਹੈਗੇ ਆ ਨਹੀਂ ਹੈ ਸੋ ਇਹ ਤੇ ਕਈ ਤਰ੍ਹਾਂ ਦੇ ਸਵਾਲ ਨੇ ਸੋ ਫੋਰਡ ਸਾਹਿਬ ਚਾਹੁੰਦੇ ਨੇ ਕਿ ਫਟਾਫਟ ਇਲੈਕਸ਼ਨ ਕਰਾ ਕੇ ਇੱਕ ਵਾਰ ਫਿਰ 4 ਸਾਲ ਲਈ ਮੈਜੋਰਿਟੀ ਬਣਾ ਦਿੱਤੀ ਜਾਵੇ ਹਾਲਾਂਕਿ ਜਿਹੜੀ ਸਕੈਜੂਲਡ ਇਲੈਕਸ਼ਨ ਹੈ ਉਹ ਅਗਲੇ ਸਾਲ ਮੇ 2026 ਦੇ ਵਿੱਚ ਮੇ 2026 ਦੇ ਵਿੱਚ ਹੈ ਸੋ ਇੱਕ ਤੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਇਹਦੇ ਉੱਤੇ ਨਿਗਾਹਾਂ ਨੇ ਦੂਸਰਾ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਮਾਰਕ ਕਾਰਨੀ ਹੋਣਾ ਨੇ ਜੋ ਬਿਆਨ ਤਾਜ਼ਾ ਦਿੱਤੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਕੱਲ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਹੀ ਸੀਗਾ ਕਿ ਇੱਕ ਦੋ ਦਿਨਾਂ ਦੇ ਵਿੱਚ ਫਰਾਂਸਵਾ ਫਿਲਿਪੀ ਸ਼ੈਂਪੇਨ ਜਿਹੜੇ ਨੇ ਉਹਨਾਂ ਦੀ ਅਨਾਊਂਸਮੈਂਟ ਹੋ ਜਾਏਗੀ ਸੋ ਇੱਕ ਦੋ ਦਿਨ ਦਾ ਮਤਲਬ ਜੋ ਮੈਂ ਕੱਲ ਅਨਾਊਂਸ ਕੀਤਾ ਸੀ ਜਾਂ ਅੱਜ ਜਾਂ ਮੈਕਸੀਮਮ ਕੱਲ ਤੱਕ ਵੈਸੇ ਤੇ ਮੋਸਟ ਲਾਈਕਲੀ ਸ਼ਾਇਦ ਅੱਜ ਹੀ ਉਹਨਾਂ ਦੀ ਅਨਾਊਂਸਮੈਂਟ ਆ ਰਹੀ ਹੈ ਤੇ ਫਰਾਂਸਵਾ ਫਿਲਿਪੀ ਸ਼ੈਂਪੇਨ ਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਕਿ ਉਹਨਾਂ ਦੀ ਕੀ ਅਨਾਊਂਸਮੈਂਟ ਹੁੰਦੀ ਅੱਜ ਹੁੰਦੀ ਹੈ ਕੱਲ ਹੁੰਦੀ ਹੈ ਮੋਸਟ ਲਾਈਕਲੀ ਕੀ ਹੈ ਉਹ ਵੀ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਲੱਗ ਰਿਹਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕੀ ਇੰਟੈਂਸ਼ਨ ਹੈ ਉਹਨਾਂ ਦੀ ਕਿਉਂਕਿ ਜ਼ਿਆਦਾ ਤਾਂ ਇਹੀ ਆ ਰਿਹਾ ਹੈ ਕਿ ਯੈਸ ਉਹ ਸ਼ਾਇਦ ਖੁਦ ਹੀ ਲੀਡਰਸ਼ਿਪ ਰੇਸ ਦੇ ਵਿੱਚ ਆ ਜਾਣ ਇੰਡਸਟਰੀ ਮਿਨਿਸਟਰ ਨੇ ਇਸ ਵੇਲੇ ਫਰਾਂਸਵਾ ਫਿਲਿਪੀ ਸ਼ੈਂਪੇਨ ਅਸੀਂ ਦੱਸ ਦਈਏ ਔਰ ਦੂਸਰਾ ਜਾਂ ਫਿਰ ਉਹ ਜੇ ਖੁਦ ਜਿਹੜੀ ਅੱਜ ਅਨਾਊਂਸਮੈਂਟ ਕਰਨਗੇ ਚਾਂਸ ਇਹ ਹੈ ਕਿ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਅਨਾਊਂਸ ਕਰਨਗੇ ਜੇ ਅੱਜ ਉਹ ਨਹੀਂ ਕਰਨਗੇ ਤੇ ਫਿਰ ਜਿਹੜੇ ਦੋ ਫਰੰਟ ਰਨਰਸ ਨੇ ਮੇਰੇ ਮੁਤਾਬਿਕ ਫਰੰਟ ਰਨਰ ਹਰੇਕ ਦੀ ਆਪਣੀ ਆਪਣੀ ਰਾਏ ਹੋ ਸਕਦੀ ਹੈ ਔਰ ਮੈਂ ਫਰੰਟ ਰਨਰ ਇਸ ਲਿਹਾਜ਼ ਦੇ ਨਾਲ ਗਿਣ ਰਿਹਾ ਕਿ ਜਦੋਂ ਸਾਡੇ ਕੋਲ ਖ਼ਬਰਾਂ ਆ ਰਹੀਆਂ ਨੇ ਸਾਡੇ ਸੋਰਸਿਸ ਤੋਂ ਕਿ ਮਾਰਕ ਕਾਰਨੀ ਔਰ ਕ੍ਰਿਸਟੀਆ ਫ੍ਰੀਲੈਂਡ ਦੋਨੋਂ ਜਣਿਆਂ ਕੋਲ ਤਕਰੀਬਨ 3 ਦਰਜਨ ਤੋਂ ਜ਼ਿਆਦਾ MPs ਦੀ ਸਪੋਰਟ ਹੈ ਸੋ ਜੇ 150 ਦੇ ਆਸ ਪਾਸ MPs ਨੇ ਔਰ ਉਹਨਾਂ ਦੇ ਵਿੱਚੋਂ ਕਾਫ਼ੀ MPs ਜਿਹੜੇ ਆ ਜੇ ਅਗਲੀ ਵਾਰ ਇਲੈਕਸ਼ਨ ਹੀ ਨਹੀਂ ਲੜ ਰਹੇ ਲਿਬਰਲ ਪਾਰਟੀ ਦੇ ਤਾਂ ਫਿਰ ਲੈ ਦੇ ਕੇ 125 ਲੈ ਲਓ ਤੁਸੀਂ 100-125 ਜਿਹੜੇ MP ਨੇ ਤੇ ਜੇ ਇਹਨਾਂ ਦੋਨਾਂ ਕੋਲ ਮਾਰਕ ਕਾਰਨੀ ਔਰ ਕ੍ਰਿਸਟੀਆ ਫ੍ਰੀਲੈਂਡ ਕੋਲ ਲਗਭਗ 35-40 MPs ਦੇ ਆਸ ਪਾਸ ਦੀ ਸਪੋਰਟ ਹੈ ਸੋ ਤੁਸੀਂ ਲਾ ਸਕਦੇ ਹੋ ਕਿ 60-70 MP ਤਾਂ ਇੱਥੇ ਹੀ ਨਿਕਲ ਗਏ ਠੀਕ ਹੈ ਬਾਕੀ 25-30 ਬਚੇ ਜਿਹੜੇ ਕਿ ਬਾਕੀ ਸਾਰਿਆਂ ਦੇ ਖਾਤੇ ਲੱਗਣੇ ਆ ਸੋ ਮੇਰੇ ਮੁਤਾਬਿਕ ਇਹ ਦੋਨੋਂ ਫਰੰਟ ਰਨਰਸ ਹੈਗੇ ਨੇ ਕ੍ਰਿਸਟੀਆ ਫ੍ਰੀਲੈਂਡ ਐਂਡ ਮਾਰਕ ਕਾਰਨੀ ਔਰ ਇਹਨਾਂ ਦੇ ਵਿੱਚ ਵੀ ਜਿਹੜੇ ਮਾਰਕ ਕਾਰਨੀ ਦੇ ਪਿੱਛੇ ਜਿਨ੍ਹਾਂ ਦੀ ਖਬਰ ਆ ਰਹੀ ਹੈ ਕੁਛ ਉਸ ਉਹਦੇ ਵਿੱਚੋਂ ਜਿਹੜਾ ਬਰਟ ਜਿਹੜੇ ਨੇ ਜਿਹੜੇ ਕਿ ਪਹਿਲਾਂ ਟਰੂਡੋ ਸਾਹਿਬ ਦੇ ਬੜੇ ਕਰੀਬੀ ਰਹੇ ਨੇ ਔਰ ਉਹਨਾਂ ਦੇ ਵਿੱਚ ਵੀ ਜੇ ਮੈਂ ਸਹੀ ਦੱਸਾਂ ਤੇ ਕਾਫੀ ਰੋਲ ਰਿਹਾ ਉਹਨਾਂ ਦਾ ਟਰੂਡੋ ਸਾਹਿਬ ਦੇ ਨਾਲ ਲੇਕਿਨ ਫਿਰ ਅਸੀਂ ਸਾਰੇ ਜਾਣਦੇ ਹਾਂ ਕਿ ਕੁਛ ਇਸ਼ੂਜ਼ ਹੋ ਗਏ ਸੀਗੇ ਜਿਹਦੇ ਕਾਰਨ ਕਿ ਉਹ ਫਿਰ ਬਾਹਰ ਹੋ ਗਏ ਠੀਕ ਹੈ ਹੁਣ ਸਾਡੇ ਕੋਲ ਜਿਹੜੀ ਹੈ ਉਹ ਖਬਰ ਆ ਰਹੀ ਹੈ ਕਿ ਗੈਰੀ ਬਰਟਸ ਜਿਹੜੇ ਨੇ ਉਹ ਹੁਣ ਇਹਨਾਂ ਦੇ ਵੀ ਮਾਰਕ ਕਰਨੀ ਹੋਣਾ ਦੇ ਵੀ ਪਿੱਛੇ ਉਹੀ ਨਜ਼ਰ ਆ ਰਹੇ ਨੇ ਗੈਰੀ ਬਰਟਸ ਔਰ ਪ੍ਰਿੰਸੀਪਲ ਸੈਕਟਰੀ ਰਹਿ ਚੁੱਕੇ ਨੇ ਜਿਹੜੀ ਉਹਨਾਂ ਦੀ ਓਫਿਸ਼ੀਅਲ ਡੈਜ਼ਿਗਨੇਸ਼ਨ ਸੀਗੀ ਉਹ ਐਜ਼ ਅ ਪ੍ਰਿੰਸੀਪਲ ਸੈਕਟਰੀ ਟੂ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਇਹ ਉਹਨਾਂ ਦੀ ਓਫਿਸ਼ੀਅਲ ਡੈਜ਼ਿਗਨੇਸ਼ਨ ਸੀਗੀ ਬਟ ਓਫਿਸ਼ੀਅਲ ਡੈਜ਼ਿਗਨੇਸ਼ਨ ਤੋਂ ਇਲਾਵਾ ਜਿਹੜੇ ਗੈਰੀ ਬਰਟਸ ਸੀਗੇ ਉਹਨਾਂ ਦੀ ਬਹੁਤ ਜ਼ਿਆਦਾ ਸਟਰੋਂਗ ਸੀਗੇ ਠੀਕ ਹੈ ਮਤਲਬ ਉਹਨਾਂ ਦੀ ਪੋਜੀਸ਼ਨ ਜਿਹੜੀ ਸੀਗੀ ਉਹ ਕਾਫੀ ਜ਼ਿਆਦਾ ਸਟਰੋਂਗ ਸੀਗੀ ਔਰ ਬੜੇ ਕਰੀਬੀ ਮੰਨੇ ਜਾਂਦੇ ਸੀਗੇ ਪ੍ਰਧਾਨ ਮੰਤਰੀ ਹੁਣ ਵੀ ਹੈਗੇ ਨੇ ਕਰੀਬੀ ਸ਼ਾਇਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਔਰ ਮਾਰਕ ਕਾਰਨੀ ਦੇ ਪਿੱਛੇ ਜੇ ਹੈਗੇ ਨੇ ਸੋ ਇਹਦੇ ਵਿੱਚ ਕਈ ਤਰ੍ਹਾਂ ਦੇ ਲੋਕ ਸਵਾਲ ਖੜੇ ਕਰ ਰਹੇ ਨੇ ਹੁਣ ਹੋ ਕੀ ਰਿਹਾ ਇਸ ਸਮੇਂ ਕਿ ਕੈਨੇਡਾ ਦੇ ਸਾਹਮਣੇ ਜਿਹੜਾ ਚੈਲੰਜ ਹੈ ਉਹ ਇੱਕ ਤਰਫ ਤੇ ਹੈ ਕੈਨੇਡਾ ਦੇ ਸਾਹਮਣੇ ਜਿਹੜਾ ਚੈਲੰਜ ਹੈ ਉਹ ਹੈ ਕਿ ਅਸੀਂ US ਦੇ ਨਾਲ ਜੋ ਸਾਨੂੰ ਚੈਲੰਜਸ ਆ ਰਹੇ ਨੇ ਇਸ ਸਮੇਂ ਕਿਉਂਕਿ ਅਮਰੀਕਾ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ ਫਿਲਹਾਲ ਰੋਜ਼ ਹੀ ਕੋਈ ਨਾ ਕੋਈ ਬਿਆਨ ਜਿਹੜੇ ਨੇ ਉਹ ਡੋਨਲਡ ਟਰੰਪ ਦੇ ਰਹੇ ਨੇ ਹੁਣ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਡੈਨੀਅਲ ਸਮਿਥ ਅਲਬਰਟਾ ਦੀ ਜਿਹੜੀ ਪ੍ਰੀਮੀਅਰ ਹੈ ਉਹ ਜਾ ਕੇ US ਦੇ ਵਿੱਚ ਪ੍ਰੈਜੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਉਹਨਾਂ ਦੇ ਨਾਲ ਅਸੀਂ ਕੈਵਿਨ ਓਲੇਰੀ ਨੂੰ ਵੀ ਦੇਖਦੇ ਹਾਂ ਹੁਣ ਕੈਵਿਨ ਓਲੇਰੀ ਉਹ ਸ਼ਖਸ ਹੈ ਜੋ ਜੇ ਕੋਈ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ ਅਲਬਰਟਾ ਦੇ ਵਿੱਚ ਦੁਨੀਆਂ ਦਾ ਸਭ ਤੋਂ ਬੜਾ ਡਾਟਾ ਸੈਂਟਰ ਬਣਾਉਣ ਦੀ ਵੀ ਗੱਲ ਕਰ ਰਹੇ ਨੇ ਕੈਵਿਨ ਓਲੇਰੀ ਬਿਜ਼ਨਸ ਪਰਸਨ ਨੇ ਸਿਆਸਤ ਦੇ ਵਿੱਚ ਵੀ ਹੱਥ ਅਜਮਾ ਚੁੱਕੇ ਨੇ ਤੁਸੀਂ ਇਹਨਾਂ ਨੂੰ ਸ਼ਾਰਕ ਟੈਂਕ ਦੇ ਉੱਤੇ ਵੀ ਦੇਖਿਆ ਹੋਣਾ ਠੀਕ ਹੈ ਸੋ ਕੈਵਿਨ ਓਲੇਰੀ ਜਿਹੜੇ ਨੇ ਉਹ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਵਾ ਰਹੇ ਨੇ ਅਲਬਰਟਾ ਦੀ ਪ੍ਰੀਮੀਅਰ ਦਾ ਔਰ ਪਿੱਛੇ ਇਹਨਾਂ ਦੀ ਆਪਸ ਦੇ ਵਿੱਚ ਅਲੱਗ ਲੜਾਈ ਵੀ ਚੱਲ ਰਹੀ ਹੈ ਕਿਉਂਕਿ ਜੇ ਸਿਆਸਤ ਦੀ ਗੱਲ ਕਰੀਏ ਤੇ ਕੈਵਿਨ ਓਲੇਰੀ ਜਿਹੜੇ ਨੇ ਜਿੱਥੇ ਇੱਕ ਤਰਫ਼ ਡੋਨਲਡ ਟਰੰਪ ਦੇ ਨਾਲ ਹੁਣ ਉੱਠਣੀ ਬੈਠਣੀ ਹੈ ਕਰੀਬੀ ਨੇ ਉਹਨਾਂ ਦੇ ਔਰ ਅਲਬਰਟਾ ਦੀ ਪ੍ਰੀਮੀਅਰ ਦੀ ਮੁਲਾਕਾਤ ਕਰਾ ਰਹੇ ਲੇਕਿਨ ਦੂਸਰੀ ਤਰਫ ਟਰੂਡੋ ਸਾਹਿਬ ਦੇ ਨਾਲ ਵੀ ਉਹਨਾਂ ਦੀ ਖਿੱਚਾਤਾਨੀ ਹੈਗੀ ਹੈ ਲੇਕਿਨ ਇੱਕ ਤਰ੍ਹਾਂ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਟਰੂਡੋ ਸਾਹਿਬ ਦੇ ਜਿਹੜੇ ਬਹੁਤ ਕਰੀਬੀ ਨੇ ਗੈਰੀ ਬਰਟਸ ਔਰ ਜੋ ਇਸ ਸਮੇਂ ਮਾਰਕ ਕਾਰਨੀ ਦੇ ਵੀ ਕਿਤੇ ਨਾ ਕਿਤੇ ਨਾਲ ਆਉਣ ਦੀ ਜਿਹੜੀ ਐਲੀਗੇਸ਼ਨ ਦੀ ਮਤਲਬ ਐਸੀ ਰੂਮਰਸ ਜਿਹੜੇ ਨੇ ਜਾਂ ਖ਼ਬਰ ਸੱਚ ਵੀ ਹੋ ਸਕਦੀ ਹੈ ਲੇਕਿਨ ਲੜਾਈ ਇਹਨਾਂ ਦੀ ਪੱਕੀ ਹੈ ਕਿ ਗੈਰੀ ਬਰਟਸ ਦੀ ਔਰ ਕੈਵਿਨ ਓਲੇਰੀ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਪਿੱਛੇ ਉਹ ਪੱਕੀ ਹੈ ਖੈਰ ਮੈਂ ਇਹੀ ਕਹਿ ਸਕਦਾ ਕਿ ਔਰ ਇਸ ਟਾਈਮ ਦੇ ਉੱਤੇ ਜੇ ਤੁਸੀਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਪੁੱਛੋ ਕਿ ਜੀ ਹਾਂਜੀ ਡੋਨਲਡ ਟਰੰਪ ਸਾਹਿਬ ਨਾਲ ਅਸੀਂ ਕੀ ਕਰਨਾ ਹੈ ਉਹਨਾਂ ਦੇ ਬਿਆਨ ਅਲੱਗ ਆ ਰਹੇ ਨੇ ਤੁਸੀਂ ਮੈਲਨੀ ਜੋਲੀ ਜੀ ਨੂੰ ਪੁੱਛ ਲਓ ਜਿਹੜੇ ਇਹ ਕਹਿ ਰਹੇ ਨੇ ਕਿ ਇਸ ਟਾਈਮ ਜੀ ਮੈਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਬਜਾਏ ਮੈਂ US ਦੇ ਨਾਲ ਜੋ ਸਾਡੇ ਚੈਲੰਜਸ ਨੇ ਉਹਨਾਂ ਨੂੰ ਮੈਂ ਨਜਿੱਠਾਂਗੇ ਉਹਦੇ ਵਿੱਚ ਉਹਨਾਂ ਨੇ ਖੈਰ ਧਮਕੀ ਵੀ ਦੇ ਦਿੱਤੀ ਹੈ ਕਿ ਉਹਨਾਂ ਦੀ ਐਨਰਜੀ ਨੀਡਸ ਬੰਦ ਕਰ ਦਿਆਂਗੇ ਅਸੀਂ ਲੜਾਈ ਲੜਨ ਲਈ ਤਿਆਰ ਹਾਂ ਫਿਰ ਟੈਰਿਫ ਵਾਰ ਤੇ ਉਧਰੋਂ ਡੈਨੀਅਲ ਸਮਿਥ ਕਹਿੰਦੇ ਨੇ ਕਿ ਮਿਨਿਸਟਰ ਮੈਲਨੀ ਜੋਲੀ ਹੁਣਾਂ ਨੂੰ ਇਹ ਬਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਐਸੀ ਧਮਕੀਆਂ ਨਹੀਂ ਦਿਆ ਕਰਦੇ ਜੋ ਤੁਸੀਂ ਧਮਕੀ ਪੂਰੀ ਕਰ ਨਾ ਸਕੋ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕਹਿੰਦੇ ਨੇ ਕਿ ਇਹ ਕਿੱਦਾਂ ਉਹਨਾਂ ਦੀ ਐਨਰਜੀ ਨੀਡ ਅਮਰੀਕਾ ਦੀ ਬੰਦ ਕਰ ਦੇਣਗੇ ਇਹਨਾਂ ਕੋਲ ਹੱਕ ਹੀ ਕੋਈ ਨਹੀਂ ਹੈ ਉਹ ਜੇ ਉੱਥੇ ਤੇਲ ਭੇਜਣਾ ਨਹੀਂ ਭੇਜਣਾ ਇਹ ਫੈਸਲਾ ਅਸੀਂ ਪ੍ਰੋਵਿੰਸਿਸ ਨੇ ਕਰਨਾ ਹੈ ਤੇ ਅਲਬਰਟਾ ਆਪਣਾ ਫੈਸਲਾ ਖੁਦ ਕਰੇਗੀ ਸੋ ਇਹਦੇ ਵਿੱਚ ਮਿਲਨੀ ਜੋਲੀ ਜੀ ਨੂੰ ਕਹਿੰਦੇ ਜੀ ਉਹਨਾਂ ਨੇ ਸਲਾਹ ਦਿੱਤੀ ਕਿ ਪਹਿਲਾਂ ਦੇਖ ਤਾਂ ਲਓ ਵੀ ਇਹ ਪਾਈਪ ਲਾਈਨ ਕਿੱਥੇ ਜਾਂਦੀਆਂ ਕਿੱਦਾਂ ਇਹ ਆਪਸ ਦੇ ਵਿੱਚ ਇੰਟੈਗ੍ਰੇਟਿਡ ਨੇ ਐਸਾ ਬਿਆਨ ਨਹੀਂ ਦੇਈਦਾ ਹੁੰਦਾ ਕਿ ਐਵੇਂ ਧਮਕੀ ਨਾ ਦਿਓ ਤੁਸੀਂ ਸੋ ਡੈਨੀਅਲ ਸਮਿਥ ਦੀ ਗੱਲਬਾਤ ਅਲੱਗ ਹੈ ਉਹ ਟਾਰਗੇਟ ਕਰ ਰਹੇ ਨੇ ਮਿਲਨੀ ਜੋਲੀ ਜੀ ਨੂੰ ਕਿ ਇਹਨਾਂ ਨੂੰ ਕੁਛ ਨਹੀਂ ਪਤਾ ਉਧਰੋਂ ਜਿਹੜੇ ਮਾਰਕ ਕਾਰਨੀ ਸਾਹਿਬ ਦੇ ਖਾਸ ਇਸ ਵੇਲੇ ਐਡਵਾਈਜ਼ਰ ਬਣਨ ਦੀ ਗੱਲ ਆ ਰਹੀ ਹੈ ਔਰ ਨਾਲ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਦੇ ਐਡਵਾਈਜ਼ਰ ਰਹਿ ਚੁੱਕੇ ਨੇ ਦੋਸਤ ਵੀ ਨੇ ਉਹਨਾਂ ਦੇ ਕਰੀਬੀ ਵੀ ਨੇ ਗੈਰੀ ਬਰਟਸ ਉਹਨਾਂ ਦੀ ਲੜਾਈ ਕੈਵਿਨ ਓਲੇਰੀ ਨਾਲ ਅਲੱਗ ਚੱਲ ਰਹੀ ਹੈ ਸੋ ਇਹਨਾਂ ਨੂੰ ਆਪਣੀਆਂ ਪਰਸਨਲ ਲੜਾਈਆਂ ਤੋਂ ਪਰਸਨਲ ਅਹੁਦਿਆਂ ਤੋਂ ਔਰ ਆਪਣੇ ਐਮਬੀਸ਼ਨਸ ਤੋਂ ਵੇਲ ਲੱਗੇ ਤਾਂ ਕੋਈ ਕੈਨੇਡਾ ਦੇ ਬਾਰੇ ਸੋਚੇਗਾ ਕਿ ਹਾਂਜੀ ਕੈਨੇਡਾ ਔਰ US ਦੇ ਬਾਰੇ ਅਸੀਂ ਕੀ ਕਰਨਾ ਸੋ ਇੱਥੇ ਤੇ ਇਹ ਸਿਲਸਿਲਾ ਚੱਲ ਰਿਹਾ ਔਰ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਸਰਗਰਮ ਹੈ ਸੋ ਮੈਂ ਤੁਹਾਨੂੰ ਪ੍ਰੋਵਿੰਸ਼ੀਅਲ ਵੀ ਦੱਸ ਦਿੱਤਾ ਹੈ ਕਿ ਫੈਡਰਲ ਲੈਵਲ ਤੇ ਇਹ ਚੱਲ ਰਿਹਾ ਪ੍ਰੋਵਿੰਸ਼ੀਅਲ ਲੈਵਲ ਤੇ ਉੱਤੇ ਵੀ ਤੁਹਾਨੂੰ ਮੈਂ ਅਲਬਰਟਾ ਦਾ ਵੀ ਦੱਸ ਦਿੱਤਾ ਔਰ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਵੀ ਇਲੈਕਸ਼ਨਸ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਇੱਕ ਤਰਫ ਸੋ ਇਹ ਸਾਰਾ ਸਿਲਸਿਲਾ ਚੱਲ ਰਿਹਾ ਜਿੱਥੇ ਟ੍ਰੇਡ ਇਕਨੋਮੀ ਇਹਦੇ ਤੇ ਫੋਕਸ ਹੋਣਾ ਚਾਹੀਦਾ ਸੀ ਜ਼ਿਆਦਾ ਫੋਕਸ ਇਹਦੇ ਉੱਤੇ ਹੈ ਕਿ ਇਸ ਮੌਕੇ ਤੋਂ ਫਾਇਦਾ ਚੱਕ ਕੇ ਅੱਗੇ ਕੀ ਕੀਤਾ ਜਾ ਸਕਦਾ ਸੋ ਇਹ ਕੈਨੇਡਾ ਦੀ ਕੁਛ ਮੇਨ ਚੀਜ਼ਾਂ ਨੇ ਮੈਂ ਅੱਗੇ ਚੱਲ ਕੇ ਜੇ ਕਹੋਗੇ ਤੇ ਹੋਰ ਜੋ ਉਹਨਾਂ ਚੀਜ਼ਾਂ ਸ਼ੇਅਰ ਕਰਨੀਆਂ ਉਹ ਵੀ ਕਰ ਦਿਆਂਗੇ ਅੱਛਾ ਕੈਨੇਡਾ ਤੋਂ ਬਾਅਦ ਜੇ ਅਸੀਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੀ ਗੱਲ ਕਰੀਏ ਤੇ ਅੱਜ US ਸੈਕਟਰੀ ਆਫ ਸਟੇਟ ਕਰੰਟਲੀ ਤਾਂ ਇਹੀ ਨੇ ਨਾ ਐਂਥਨੀ ਬਲਿੰਕਨ ਹੀ ਨੇ ਉਹ ਅੱਜ ਵਾਸ਼ਿੰਗਟਨ ਦੇ ਵਿੱਚ ਲਾਈਵ ਇੱਕ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੀਜ਼ ਫਾਇਰ ਜਿਹੜੀ ਹੈ ਮਿਡਲ ਈਸਟ ਦੇ ਵਿੱਚ ਉਹ ਕਾਫੀ ਕਰੀਬ ਹੈ ਇਜ਼ਰਾਈਲ ਔਰ ਹਮਾਸ ਦੀ ਜਿਹੜੀ ਜੰਗ ਹੈ ਅਸੀਂ ਜਾਣਦੇ ਹਾਂ ਕਿ ਇਹਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਬਟ ਮੈਂ ਵਾਪਸ ਆ ਜਾਂਗਾ ਇਹਦੇ ਤੇ ਜੇ ਤੁਹਾਡਾ ਇਹਦੇ ਤੇ ਫੋਕਸ ਹੈ, ਇਹਦੇ ਤੇ ਕੋਈ ਸਵਾਲ ਕਿਸੇ ਕਾਲਰ ਨੇ ਪੁੱਛਣਾ ਹੈ ਜਾਂ ਅਰਵਿੰਦ ਜੀ ਤੁਸੀਂ ਪੁੱਛਣਾ ਚਾਹੋ ਜਾਂ ਹੋਰ ਕੋਈ ਸਾਡੇ ਹੋਸਟ ਪੁੱਛਣਾ ਚਾਹਣ, ਮੈਂ ਕੁਇਕਲੀ ਇਹ ਪੋਲੀਟੀਕਲ ਸੈਂਸੈਕਸ, ਫੋਰਨ ਪਾਲਿਸੀ ਰਿਪੋਰਟ ਔਰ ਇਕਾਨਮੀ ਦੇ ਉੱਤੇ ਮੇਰੇ ਕੋਲ ਕਾਫੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਜੋ ਮੈਂ ਅੱਗੇ ਚੱਲ ਕੇ ਸ਼ੇਅਰ ਕਰਨਾ ਚਾਹ ਰਿਹਾ ਤੁਹਾਡੇ ਨਾਲ, ਉਹ ਤੁਹਾਨੂੰ ਕਰਾਂਗੇ ਔਰ ਉਧਰੋਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਡਿਵੈਲਪਮੈਂਟਸ ਨੇ ਅਫਗਾਨਿਸਤਾਨ ਦੇ ਹਵਾਲੇ ਦੇ ਨਾਲ, ਟੀ ਟੀ ਪੀ ਦੇ ਹਵਾਲੇ ਦੇ ਨਾਲ, ਔਰ ਜਿਹਦੇ ਵਿੱਚ ਕਿ ਪਾਕਿਸਤਾਨ ਦੇ ਜਿਹੜੇ ਆਰਮੀ ਚੀਫ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਫਗਾਨਿਸਤਾਨ ਦੇ ਨਾਲ ਜਿਹੜੀ ਸਾਡੀ ਮੇਨ ਲੜਾਈ ਹੈ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਨੂੰ ਲੈ ਕੇ ਹੈ ਔਰ ਪਾਕਿਸਤਾਨ ਦੇ ਬਾਰੇ ਹੀ ਉਹ ਕਹਿੰਦੇ ਜੀ ਅਸੀਂ ਫੋਕਸਡ ਹੈਗੇ ਹਾਂ। ਸੋ ਇਹਦੇ ਤੇ ਮੈਂ ਗੱਲ ਕਰਾਂਗਾ ਜੇ ਕੋਈ ਸਵਾਲ ਇੱਥੇ ਹੋਏਗਾ ਤੇ ਇਹਦੇ ਤੇ ਵੀ ਗੱਲ ਕਰ ਲਾਂਗੇ, ਲੜਾਈ ਕਿਉਂ ਹੈ, ਕਿੱਥੇ ਮਾਮਲਾ ਜਿਹੜਾ ਹੈ ਉਹ ਖੜਾ ਹੈਗਾ ਔਰ ਇਮਰਾਨ ਖਾਨ ਸਾਹਿਬ ਦੇ ਬਾਰੇ ਵੀ ਜੋ ਨਵੀਂ ਖ਼ਬਰ ਹੈ ਉਹ ਵੀ ਅਪਡੇਟ ਕਰਾਂਗੇ। ਮੈਂ ਬਹੁਤ ਤੇਜ਼ੀ ਨਾਲ ਕੁਇਕਲੀ ਇੰਡੀਆ ਦੀ ਤਰਫ਼ ਜਾਣਾ ਚਾਹਾਂਗਾ ਕਿਉਂਕਿ ਇੰਡੀਆ ਦੇ ਵਿੱਚ ਦਿੱਲੀ ਦੀਆਂ ਇਲੈਕਸ਼ਨ ਦੀਆਂ ਸਰਗਰਮੀਆਂ ਤੇਜ਼, ਇੱਕ ਤਰਫ ਕਿਸਾਨ ਅੰਦੋਲਨ ਦੇ ਵਿੱਚ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ, ਉਹਦੇ ਤੇ ਵੀ ਕੋਈ ਸਵਾਲ ਹੈ ਉਹਦੇ ਨੂੰ ਵੀ ਟੱਚ ਕਰ ਲਾਂਗੇ ਔਰ ਪੰਜਾਬ ਦੀ ਜਿਹੜੀ ਸਿਆਸਤ ਹੈ ਜਿਹਦੀ ਖ਼ਬਰਾਂ ਤੁਸੀਂ ਹੁਣੇ ਸੁਣ ਲਈਆਂ ਸਾਰੀਆਂ ਸਾਡੇ ਵਾਈਡ ਮੀਡੀਆ ਨਿਊਜ਼ ਰੂਮ ਤੋਂ ਖ਼ਬਰਾਂ ਤੁਸੀਂ ਸੁਣ ਲਈਆਂ, ਮੇਰੇ ਮੁਤਾਬਿਕ ਦੇਖੋ ਸਿਆਸਤ ਜੋ ਜੇ ਤੁਹਾਨੂੰ ਯਾਦ ਹੋਏ ਤੇ ਅਸੀਂ ਬਹੁਤ ਦੇਰ ਪਹਿਲਾਂ ਹੀ ਇੱਥੇ ਵਾਈਡ ਮੀਡੀਆ ਤੇ ਕਹਿ ਦਿੱਤਾ ਸੀਗਾ ਕਿ ਮਿਨੀਮਮ ਜਿਹੜੇ ਆ 6 ਫਰੰਟ ਜਿਹੜੇ ਆਪਸ ਭਿੜਨਗੇ। ਪੰਜਾਬ ਇੱਕ ਕੱਲੀ ਐਸੀ ਸਟੇਟ ਹੈ ਕਿ ਜਿੱਥੇ 2024 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਫੌਰਨ ਬਾਅਦ ਪੰਜਾਬ ਦੇ ਵਿੱਚ 2027 ਦਾ ਬਿਗਲ ਵੱਜ ਗਿਆ ਸੀਗਾ। ਵੈਸੇ ਤਾਂ ਪਹਿਲਾਂ ਵੀ ਤਿਆਰੀ ਸੀਗੀ ਬਟ ਉਸ ਤੋਂ ਬਾਅਦ ਜਿੱਦਾਂ ਕਹਿੰਦੇ ਨਾ ਅਫੀਸ਼ੀਅਲ ਐਲਾਨ ਹੋ ਗਿਆ ਬਿਗਲ ਵੱਜ ਗਿਆ ਪੂਰੇ, ਇਹ 2024 ਦੀਆਂ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਹੋ ਗਿਆ ਔਰ ਅਸੀਂ ਉਸ ਵੇਲੇ ਗੱਲ ਕੀਤੀ ਸੀ ਲੋਕ ਸਭਾ ਇਲੈਕਸ਼ਨ ਦੇ ਅਗਲੇ ਹੀ ਦਿਨ ਚੈਨਲ ਵਾਏ ਦੇ ਉੱਤੇ ਜਦੋਂ ਅਸੀਂ ਬੈਠੇ ਸੀਗੇ ਕਿ ਮਿਨੀਮਮ 6 ਫਰੰਟ ਭਿੜਨਗੇ। ਜਿਸ ਤਰ੍ਹਾਂ ਕਈ ਸਟੇਟਸ ਹੁੰਦੀਆਂ ਉੱਥੇ 2 ਜਾਂ ਮੈਕਸੀਮਮ ਤੀਸਰਾ ਫਰੰਟ ਹੁੰਦਾ ਔਰ ਜ਼ਿਆਦਾਤਰ ਤੇ ਲੜਾਈ 2 ਫਰੰਟ 'ਚ ਹੁੰਦੀ ਹੈ, ਜਿੱਦਾਂ ਬਹੁਤ ਸਾਰੀਆਂ ਸਟੇਟਸ ਮੈਂ ਘੜਾ ਦਿੰਦਾ, ਗੁਜਰਾਤ ਹੈ ਜਾਂ ਬੀਜੇਪੀ ਹੈ ਜਾਂ ਕਾਂਗਰਸ ਹੈ, ਖਤਮ, ਬਾਕੀ ਸਭ ਉਹਨਾਂ ਦਾ ਬਹੁਤੇ ਮਾਇਨੇ ਹੈ ਨਹੀਂ, ਕਦੇ ਬੀਜੇਪੀ ਆਉਂਦੀ ਹੈ ਕਦੇ ਕਾਂਗਰਸ ਆਉਂਦੀ ਹੈ, ਰਾਜਸਥਾਨ ਹੈ ਬੀਜੇਪੀ ਔਰ ਕਾਂਗਰਸ, ਮੱਧ ਪ੍ਰਦੇਸ਼ ਬੀਜੇਪੀ ਔਰ ਕਾਂਗਰਸ, ਛੱਤੀਸਗੜ੍ਹ ਬੀਜੇਪੀ ਔਰ ਕਾਂਗਰਸ। ਸੋ ਬਹੁਤ ਸਾਰੀਆਂ ਸਟੇਟਸ ਨੇ ਜਿੱਥੇ 2 ਜਾਂ 3 ਪਾਰਟੀਆਂ ਹੁੰਦੀਆਂ ਨੇ ਮੇਨ, ਤਾਮਿਲਨਾਡੂ ਦੇ ਵਿੱਚ DMK ਜਾਂ AIDMK, ਬਾਕੀ ਸਭ ਤਾਂ ਸਹਿਯੋਗੀ ਦਲ ਨੇ ਤਾਮਿਲਨਾਡੂ ਦੇ ਵਿੱਚ, ਠੀਕ ਹੈ, ਕੇਰਲਾ ਦੇ ਵਿੱਚ ਕਾਂਗਰਸ ਵਰਸਿਸ ਲੈਫਟ ਫਰੰਟ। ਸੋ ਲੇਕਿਨ ਪੰਜਾਬ ਇੱਕ ਐਸੀ ਸਟੇਟ ਹੈ ਜਿੱਥੇ ਕਿ ਹੁਣ ਈਵਨ ਬੰਗਾਲ ਚ ਤੁਸੀਂ ਦੇਖ ਲਓ, ਬੰਗਾਲ ਚ ਵੀ ਜੇ ਅਸੀਂ ਕਹਿ ਦਿੰਦੇ ਹਾਂ ਕਿ 4 ਫਰੰਟ ਨੇ ਬਟ ਲੈਫਟ ਫਰੰਟ ਔਰ ਕਾਂਗਰਸ ਲਗਭਗ ਨਾ ਦੇ ਬਰਾਬਰ ਹੀ ਹੈ, ਪਰ ਜੇ ਤੁਸੀਂ ਗਿਣਨੇ ਆ ਟੋਟਲ ਵੀ ਗਿਣਨੇ ਤਾਂ 4 ਫਰੰਟ ਗਿਣ ਸਕਦੇ ਹਾਂ ਬੰਗਾਲ, ਪਰ ਮੇਨਲੀ ਤਾਂ ਹੁਣ ਲੜਾਈ ਜਿਹੜੀ ਹੈ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਔਰ ਇੱਧਰ ਬੀਜੇਪੀ ਦੇ ਵਿੱਚ ਰਹਿ ਗਈ ਹੈ ਵੈਸਟ ਬੰਗਾਲ ਦੇ ਵਿੱਚ ਵੀ, ਠੀਕ ਹੈ। ਔਰ ਜੇ ਤੁਸੀਂ ਯੂਪੀ ਵੀ ਗਿਣਨੀ ਹੈ, ਯੂਪੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਾਂਗਰਸ ਹਜੇ ਇੰਨਾ ਕੋ ਵਜੂਦ ਰਿਹਾ ਨਹੀਂ, BSP ਵੀ ਕਮਜ਼ੋਰ ਹੈ, SP ਔਰ ਬੀਜੇਪੀ ਦੇ ਵਿੱਚ ਇੱਧਰ ਹੁਣ ਲੜਾਈ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕਿ ਸਰਕਾਰ ਕਿਹਨੇ ਬਣਨੀ। ਲੇਕਿਨ ਪੰਜਾਬ ਦੀ ਅਸੀਂ ਗੱਲ ਕਰੀਏ, ਪੰਜਾਬ ਦੇ ਵਿੱਚ ਮਿਨੀਮਮ ਜਿਹੜੇ ਨੇ ਉਹ 6 ਫਰੰਟ ਜਿਹੜੇ ਨੇ ਜ਼ਰੂਰ ਹੋਣਗੇ। ਜੀ ਪਲੀਜ਼ ਗੋ ਅਹੈਡ ਜੀ। ਹਾਂਜੀ
ਜੀ ਬਿਲਕੁਲ, ਬਹੁਤ ਹੀ ਜ਼ਰੂਰੀ ਹਮੇ ਜਾਣਕਾਰੀ ਦੇਖਣੇ ਕੋ ਮਿਲ ਰਹੀ ਹੈ ਇੰਟਰਨੈਸ਼ਨਲ ਨਿਊਜ਼ ਕੇ ਬਾਰੇ ਮੇ, ਪਾਕਿਸਤਾਨ ਔਰ ਅਫਗਾਨਿਸਤਾਨ ਕੇ ਬੀਚ ਨਾਜ਼ੁਕ ਹਾਲਾਤ ਬਣ ਗਏ ਹੈ ਉਸਕੇ ਬਾਰੇ ਮੇ। ਯੁਧਵੀਰ ਜੀ ਵਾਈ ਮੀਡੀਆ ਕੇ ਗਰੁੱਪ ਐਡੀਟਰ ਐਂਡ CEO ਹਮਾਰੇ ਸਾਥ ਜੁੜੇ ਹੋਏ ਹੈ, ਔਰ ਵੀ ਜ਼ਰੂਰੀ ਜਾਣਕਾਰੀ ਬਿਲਕੁਲ ਆਪ ਲੋਗੋ ਕੇ ਪਾਸ ਲਾਤੇ ਰਹੇਂਗੇ ਦੋਸਤੋ। ਲੇਕਿਨ ਉਸੀ ਕੇ ਸਾਥ ਹਮਾਰੇ ਸਾਥ ਜੁੜ ਚੁਕੇ ਹੈ ਟੀਮ ਨਾਵ ਸੇ, ਨਾਵ ਜੀ GTA ਕੇ ਹੋਮ ਬਾਇਰਸ ਔਰ ਸੈਲਰਸ ਕੇ ਲਿਏ ਨਾਵ ਜੀ ਕਾ ਗਾਈਡੈਂਸ ਮਿਲੇਗਾ ਹਰ ਸਟੈਪ ਪਰ, ਵੋ ਹਮਾਰੇ ਸਾਥ ਇਸ ਵਕਤ ਕਾਲ ਪਰ ਜੁੜ ਚੁਕੇ ਹੈ। ਜੀ ਨਾਵ ਜੀ,
ਹਾਂਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮਚ
ਜੀ। ਜੀ, ਅ ਵੈਰੀ ਗੁੱਡ ਮਾਰਨਿੰਗ ਟੂ ਯੂ ਐਂਡ ਅ ਵੈਰੀ ਵਾਰਮ ਵੈਲਕਮ ਟੂ ਵਾਈ ਮੀਡੀਆ, ਯੂ ਆਰ ਵਾਚਿੰਗ ਚੈਨਲ ਵਾਈ, ਲਿਸਨਿੰਗ ਟੂ ਰੇਡੀਓ ਵਾਈ, ਔਰ ਉਸਕੇ ਸਾਥ ਅਗਰ ਆਪ ਆਪਣੇ ਬਾਰੇ ਮੇ ਰੀਅਲ ਇਸਟੇਟ ਸੈਕਟਰ ਕੇ ਬਾਰੇ ਮੇ ਬਿਲਕੁਲ ਬਤਾਨਾ ਚਾਹੇਂ ਤੋ ਪਲੀਜ਼।
ਹਾਂਜੀ ਹਾਂਜੀ, ਮੈਂ ਪਹਿਲਾਂ ਤਾਂ ਯੁਧਵੀਰ ਜੀ ਦਾ ਵੈਲਕਮ ਕਰਦਾ ਬੈਕ, ਆਈ ਹੋਪ ਕਿ ਉਹਨਾਂ ਦੀਆਂ ਛੁੱਟੀਆਂ ਬਹੁਤ ਵਧੀਆ ਹੋਣੀਆਂ ਹੋਣੀਆਂ, ਤੇ ਇਹਦੇ ਨਾਲ ਹੀ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਅੱਜ ਆਪਣੇ ਬਰਲਿੰਗਟਨ ਸਿਟੀ, ਸਾਡੇ ਕਾਫੀ ਇਸ ਤੋਂ 1.5 ਘੰਟੇ ਦਾ ਰਸਤਾ ਹੈਗਾ, ਤੇ ਬਹੁਤ ਹੀ ਪ੍ਰੈਸਟੀਜੀਅਸ ਲੋਕੇਸ਼ਨ ਤੇ ਅਰਬਨ ਟਾਊਨਸ ਆ ਰਹੇ ਆ ਔਰ ਇਹਨਾਂ ਦੀ ਪ੍ਰਾਈਸ ਬਹੁਤ ਵਧੀਆ ਚੱਲ ਰਹੀ ਹੈ, 7.5 ਲੱਖ ਦੇ ਅਰਾਊਂਡ ਇਹਨਾਂ ਦੀ ਪ੍ਰਾਈਸ ਹੋਣੀ ਹੈ। ਇਹ 2 ਤਰ੍ਹਾਂ ਦੇ ਟਾਊਨ ਹੋਣੇ ਆ, ਇਹਦੇ ਵਿੱਚ ਇੱਕ ਬੰਗਲੋ ਟਾਊਨ ਹੈ, ਇੱਕ ਇਹਦੇ 2 ਸਟੋਰੀ ਟਾਊਨ ਹੁੰਦੇ ਆ, ਔਰ ਉਹ ਦੋਨਾਂ ਦੇ ਲਈ ਕਾਲਰਸ ਮੈਨੂੰ ਕਾਲ ਕਰ ਸਕਦੇ ਆ 6477034958। ਇਹਦੇ ਵਿੱਚ ਵਧੀਆ ਗੱਲ ਇਹ ਆ ਵੀ ਇੱਕ ਲੋਕੇਸ਼ਨ ਇਹਦੀ ਓਨਟਾਰੀਓ ਲੇਕ ਤੋਂ ਬਹੁਤ ਲਾਗੇ ਆ, ਆਈ ਵੁੱਡ ਸੇ ਕਿ ਵਾਕਿੰਗ ਡਿਸਟੈਂਸ ਹੀ ਆ, ਔਰ ਵੀ ਜਿਹੜੀਆਂ ਅਮਿਊਨਿਟੀਜ਼ ਆ ਕਾਫੀ ਇਹਦੇ ਕਲੋਜ਼ ਆ, ਔਰ ਇਹਦਾ ਜਿਹੜਾ ਡਿਪੋਜ਼ਿਟ ਸਟਰਕਚਰ ਹੈ ਉਹ ਵੀ ਸਿਰਫ 10% ਹੀ ਆ। ਤੋ ਇੱਕ ਫਸਟ ਟਾਈਮ ਬਾਇਰ ਲਈ ਵੀ ਇੱਕ ਬਹੁਤ ਵਧੀਆ ਓਪਰਚੁਨਿਟੀ ਹੋ ਸਕਦੀ ਹੈ। ਸੋ ਆਈ ਵੁੱਡ ਸਟਰੋਂਗਲੀ ਇਨਕਰੇਜ ਸਾਰੇ ਬਾਇਰ ਨੂੰ ਕਿ ਇਹ ਬਹੁਤ ਹੀ ਪ੍ਰੈਸਟੀਜੀਅਸ ਲੋਕੇਸ਼ਨ ਹੈ ਇਨ ਟਰਮਸ ਆਫ ਪ੍ਰਾਈਸ ਔਰ ਡਿਸਿਜ਼ਨ ਸਟਰਕਚਰ ਔਰ ਆਕੂਪੈਂਸੀ। ਇੱਕ ਬਹੁਤ ਵਧੀਆ ਇੱਕ ਇਹ ਬਾਇਰ ਵਾਸਤੇ ਓਪਰਚੁਨਿਟੀ ਹੋ ਸਕਦੀ।
जी बिल्कुल। और इसी के साथ अगर आप अपनी कॉन्टैक्ट इन्फॉर्मेशन भी देना चाहें तो बिल्कुल दे सकते हैं नायब जी।
हाँ जी, हाँ जरूर। 6477034958 इज माई मेरा नंबर है। नाल ही मैं एक और गल कहना चाहना, अपने को असाइनमेंट सेल्स भी काफी आई है अक्रॉस GTA। हर सिटी विच अपने को इस वे असाइनमेंट है पड़ी सेल वास्ते। ਕੋਈ ਕਲੋਜ਼ਿੰਗ ਕੋਈ ਲਾਗੇ ਆ, ਮੀਨਸ ਇੱਕ ਦੋ ਮਹੀਨੇ ਚ ਹੀ ਆ, ਕੋਈ ਆ ਬਾਈ ਦਾ ਐਂਡ ਆਫ ਦਿਸ ਈਅਰ ਵੀ ਹੈਗੀਆਂ। ਤੇ ਉਹਨਾਂ ਵਾਸਤੇ ਫਸਟ ਟਾਈਮ ਬਾਇਰ ਵਾਸਤੇ ਕਾਫੀ ਵਧੀਆ ਓਪਰਚੁਨਿਟੀ ਹੈਗੀਆਂ। ਆਲਮੋਸਟ ਐਵਰੀ ਸਿਟੀ ਦੇ ਵਿੱਚ ਹੀ ਹੈਗੀਆਂ ਸਾਡੇ ਕੋਲ ਅਸਾਈਨਮੈਂਟ ਸੇਲ। ਉਹ ਇਸ ਪ੍ਰਾਈਸ ਬਹੁਤ ਵਧੀਆ ਆ ਔਰ ਉਹਨਾਂ ਵਾਸਤੇ ਮੈਨੂੰ ਆਪਣੇ ਪਹਿਲੇ ਬਿਜ਼ਨਸ ਕਾਲ ਕਰ ਸਕਦੇ ਆ 6477034958।
जी बिल्कुल, थैंक यू सो मच। और जाने से पहले अगर आप कुछ भी ऐड करना चाहें तो बिल्कुल कर सकते हैं अभी।
थैंक यू जी, थैंक यू सो मच। बस यही कहना चाहूंगा किसी भी पार्ट GTA किसी भी पार्ट विच भी कोई सिटी हो, सारे पासे आप काम करते हैं, इस टीम ऑफ प्रोफेशनल भी कॉल कर सकते हो। थैंक यू सो मच।
जी बिल्कुल, थैंक यू सो मच। और दोस्तों, अगर ये थे हमारे साथ नैब जी, रियल एस्टेट का कोई भी सवाल हो और स्टेप पर गाइडेंस चाहिए, होम बाइंग होम सेलिंग के लिए गाइडेंस चाहिए, तो बिल्कुल आप इन्हें कॉन्टैक्ट कर सकते हैं। उसी के साथ अगर आपसे हमारा कोई स्पॉन्सर अपडेट मिस हो गया है या आप भी वाई मीडिया प्लेटफॉर्म्स पर एडवर्टाइज करना चाहते हैं तो बिल्कुल कॉल कर सकते हैं 416-475-5000 पर, दैट इज 416-475-5000। उसी के साथ दोस्तों, हमारे साथ जुड़े हुए हैं युद्धवीर जी, वाई मीडिया ग्रुप एडिटर एंड CEO, हमारी ये बिल्कुल जरूरी न्यूज की जानकारी लेकर आ रहे हैं, अपडेटेड हेडलाइंस लेकर आ रहे हैं, सारी इम्पोर्टेंट इन्फॉर्मेशन हमारे लिए डिलीवर कर रहे हैं युद्धवीर जी। जी युद्धवीर जी,
जी बहुत शुक्रिया जी। और मैं जिस तरह गल कर ही रहा है, क्योंकि थानू मैं कैनेडा की अपडेट दे चुका है, ਕੈਨੇਡਾ ਦੇ ਪੋਲੀਟੀਕਲ ਸੈਂਸੈਕਸ ਚੋਂ। ਅਰਵਿੰਦ ਜੀ, ਤੁਹਾਡਾ ਕੋਈ ਸਵਾਲ ਹੈ ਜਾਂ ਤੁਹਾਡਾ ਕੋਈ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਤੇ ਸਵਾਲ ਹੈ ਜਾਂ ਪਾਕਿਸਤਾਨ ਅਫਗਾਨਿਸਤਾਨ ਦਾ ਜੋ ਮਸਲਾ ਆ ਉਹਦੇ ਤੇ ਸਵਾਲ ਹੈ ਜਾਂ ਦਿੱਲੀ ਇਲੈਕਸ਼ਨ ਤੇ ਸਵਾਲ ਹੈ ਜਾਂ ਮੈਂ ਹੁਣੇ ਪੰਜਾਬ ਦੀ ਤੁਹਾਨੂੰ ਅਪਡੇਟ ਦਿੱਤੀ ਹੈ ਕਿ ਅੰਮ੍ਰਿਤਪਾਲ ਹੋਣਾ ਦੀ ਨਵੀਂ ਪਾਰਟੀ ਆ ਗਈ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ, ਔਰ ਨਾਲ ਹੀ ਜੋ ਸਿਆਸੀ ਕਾਨਫਰੰਸਾਂ ਵੀ ਹੋਈਆਂ। ਸੋ ਇਹਦੇ ਬਾਰੇ ਕੋਈ ਸਵਾਲ ਹੈ ਤੁਸੀਂ ਕਿਸੇ ਬਾਰੇ ਵੀ ਕੋਈ ਸਵਾਲ ਪੁੱਛ ਸਕਦੇ ਹੋ।
ਜੀ ਯੁਧਵੀਰ ਜੀ, ਮੇਰਾ ਜਿਹੜਾ ਪਹਿਲਾ ਸਵਾਲ ਹੈਗਾ ਅੰਟਾਰੀਓ ਤੋਂ ਰਿਲੇਟਡ ਆ ਜੀ। ਅਨਵਾਂਟਿਡ ਇਲੈਕਸ਼ਨ 18 ਮਹੀਨੇ ਪਹਿਲਾਂ ਜੋ ਸਿਗਨਲ ਆਊਟ ਕਰ ਦਿੱਤਾ ਫੋਰਟ ਸਾਹਿਬ ਨੇ 18 ਮਹੀਨੇ, ਤੁਸੀਂ ਇਹਨੂੰ ਜਾਇਜ਼ ਮੰਨਦੇ ਹੋ ਕਿ ਅੱਜ ਦੇ ਟਾਈਮ ਅੰਟਾਰੀਓ ਦੇ ਵਿੱਚ ਕਈ ਪ੍ਰੋਬਲਮਸ ਹੈਗੀਆਂ, ਅੰਟਾਰੀਓ ਦੇ ਵਿੱਚ ਮੈਂਡੇਟ ਦੀ ਗੱਲਬਾਤ ਕੀਤੀ ਜਾਵੇ ਕਿ ਕਹਿ ਰਹੇ ਹਾਂ ਕਿ ਇਲੈਕਸ਼ਨ ਇਸ ਵਾਸਤੇ ਜਾਂਦੇ ਕਿ ਦੂਸਰੀ ਇਲੈਕਸ਼ਨ ਵਾਸਤੇ ਕਿ ਮੈਂਡੇਟ ਨਹੀਂ ਹੈਗੀ, ਮੈਂਡੇਟ ਤਾਂ ਇਹਨਾਂ ਕੋਲ ਤੁਸੀਂ ਲਾ ਕੇ ਚੱਲੂਗੇ, ਗ੍ਰੀਨ ਬੈਲਟ ਦੀ ਵੀ ਮੈਂਡੇਟ ਅਗਰ ਨਹੀਂ ਸੀ ਤਾਂ ਉਹ ਕਿਸ ਤਰ੍ਹਾਂ ਚਲੇ ਗਿਆ, ਤੇ ਈਵਨ ਜਿਹੜੇ ਕਾਰਨਰ ਸਟੋਰ ਤੇ ਸ਼ਰਾਬ ਜਿਹੜੀਆਂ ਵਾਈਨਸ ਪ੍ਰੋਵਾਈਡ ਕੀਤਾ ਗਿਆ ਉਹਦੇ ਚ ਬਿਲੀਅਨ ਡਾਲਰਸ ਜਿਹੜੇ ਹੈਗੇ ਉਹਦੀ ਮੈਂਡੇਟ ਕਿੱਥੋਂ ਆ ਗਈ ਹੈ, ਤੇ ਲਗਭਗ ਅਗਰ ਦੇਖਿਆ ਜਾਵੇ ਜਿਹੜੇ ਪ੍ਰੋਜੈਕਟਸ ਦੀ ਗੱਲਬਾਤ ਕੀਤੀ ਜਾ ਰਹੀ ਹੈ, ਪ੍ਰੋਜੈਕਟਸ ਲੈ ਕੇ ਆ ਰਹੇ ਹਾਂ, ਉਹ ਮੈਂਡੇਟ ਕਿੱਥੋਂ ਆ ਗਈ ਹੈ, ਤੇ ਪਲੱਸ 18 ਮਹੀਨੇ ਪਹਿਲਾਂ ਤੇ 175 million ਟੈਕਸ ਪੇਅਰ ਦੇ ਕਰਜ਼ਾ, ਟੈਕਸ ਪੇਅਰ ਤੇ ਪ੍ਰੈਸ਼ਰ ਅੰਟਾਰੀਓ ਦੇ ਵਿੱਚ ਤੁਹਾਡੇ ਸਾਹਮਣੇ 70,000 ਜਿਹੜਾ ਅੰਟਾਰੀਓ ਦੇ ਨਾਗਰਿਕ ਹੈ ਹੋਮਲੈਸ ਹੈਗਾ। ਓਟਵਾ ਦੇ ਵਿੱਚ ਜਿਹੜੇ ਹੈਗੇ 13.5% ਦੀ ਰਫਤਾਰ ਦੇ ਨਾਲ ਜਿਹੜੀ ਹੈਗੀ ਹੈ ਜਿਹੜੀ ਹੋਮਲੈਸਨੈਸ ਵਧੀ ਹੈਗੀ ਹੈ, ਕਈ ਪ੍ਰੋਬਲਮਸ ਹੈਗੀਆਂ ਅੱਜ ਦੇ ਟਾਈਮ। ਜਿਸ ਟਾਈਮ ਕਿਹਾ ਜਾ ਰਿਹਾ ਕਿ ਸਾਨੂੰ ਮੈਂਡੇਟ ਚਾਹੀਦੀ ਹੈ ਫੋਰ ਵਾਟ, ਡੋਨਲਡ ਟਰੰਪ ਨੇ ਇਲੈਕਸ਼ਨ ਜਿੱਤੀ ਹੈ, ਤੁਹਾਡੇ ਕੋਲ 18 ਮਹੀਨੇ ਹੈਗੇ ਹੈ, ਯੂ ਕੈਨ ਡੂ, ਦੇ ਆਰ ਸੋ ਮੈਨੀ ਥਿੰਗਸ ਟੂ ਬੀ ਡਨ। ਪਰ ਇਲੈਕਸ਼ਨ ਜਾਣ ਦਾ ਕੀ ਵਜ੍ਹਾ ਹੈ ਆਉਣ ਵਾਲੇ ਟਾਈਮ ਦੇ ਵਿੱਚ, ਲੌਂਗ ਰਨ ਦੇ ਵਿੱਚ ਹਾਰਨ ਦਾ ਯਤਨ ਹੈ, ਇਹ ਸੇਮ ਸਟੋਰੀ ਰਿਪੀਟ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਜਸਟਿਨ ਟੂਡੋ ਸਾਹਿਬ ਨੇ ਜਿਹੜੀ ਕੋਵਿਡ ਦੇ ਦੌਰਾਨ ਕੀਤੇ ਸੀ। ਹਾਂ, ਉਹਨਾਂ ਦੀ ਉਸ ਟਾਈਮ ਮਿਨੋਰਟੀ ਸਰਕਾਰ ਸੀ, ਇਹ ਆਪਾਂ ਨੇ ਮੰਨਣਾ, ਲੇਕਿਨ ਇਹਨਾਂ ਦੀ ਸਰਕਾਰ ਦੇ ਦਾ ਪੂਰੀ ਮੈਂਡੇਟ ਹੈ 18 ਮਹੀਨੇ ਸੇ ਬਿਗ 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 ਟਾਈਮ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਜਾਇਜ਼ ਮੰਨਦੇ ਹੋ, ਕਿਉਂਕਿ ਅੰਟਾਰੀਓ ਕਈ ਚੀਜ਼ਾਂ ਉੱਤੇ ਅਸੀਂ ਸਫ਼ਰ ਕਰ ਰਹੇ ਹਾਂ, ਤੈਅ ਕਰ ਰਹੇ ਹਾਂ। ਉਹ ਆਪਣੀ ਜੌਬ, ਪ੍ਰੀਮੀਅਰ ਸਾਹਿਬ ਡਕਵੋਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ, ਲੇਕਿਨ ਪ੍ਰੀਮੀਅਰ ਸਾਹਿਬ ਆਪਣੀ ਜੌਬ ਨੂੰ ਸਿਕਿਓਰ ਕਰਨਾ ਚਾਹੁੰਦੇ ਆ, ਪਰ ਇੱਥੇ ਆਮ ਜਿਹੜਾ ਕੈਨੇਡੀਅਨ ਹੈ, ਆਮ ਅੰਟਾਰੀਓ ਦਾ ਜਿਹੜਾ ਨੌਜਵਾਨ ਹੈ, ਉਹਦੀ ਜੌਬ ਤਾਂ ਸਿਕਿਓਰ ਨਹੀਂ ਹੈਗੀ। ਤੁਸੀਂ ਕਿਆ ਮੰਨਦੇ ਹੋ ਜਦਵੀਰ ਜੀ?
ਦੇਖੋ, ਜਿਸ ਤਰ੍ਹਾਂ ਤੁਸੀਂ ਕਹਿ ਹੀ ਦਿੱਤਾ ਹੈਗਾ ਕਿ ਇਸ ਸਮੇਂ ਸਾਡੇ ਸਾਹਮਣੇ ਚੈਲੇਂਜ ਤੇ ਹੈ US ਦਾ, ਔਰ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਸਾਹਿਬ ਰੋਜ਼ਾਨਾ ਬਿਆਨ ਤੇ ਬਿਆਨ ਦਾਗ ਰਹੇ ਨੇ ਕੈਨੇਡਾ ਨੂੰ 51st ਸਟੇਟ ਕਹਿ ਕੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਗਵਰਨਰ ਕਹਿ ਕੇ 51st ਸਟੇਟ ਦਾ, ਔਰ ਰੋਜ਼ ਹੀ ਕਦੇ ਪਾਣੀ ਦੀ ਗੱਲ ਕਰਦੇ ਨੇ, ਕਦੇ ਕਹਿਣਾ ਵੀ ਅਸੀਂ ਕੈਨੇਡਾ ਨੂੰ ਇੰਨਾ ਖਰਚਾ ਕਿਉਂ ਕਰੀਏ, ਕੈਨੇਡਾ ਨੂੰ ਅਸੀਂ ਸਿਕਿਉਰਿਟੀ ਕਿਉਂ ਦਈਏ। ਠੀਕ ਹੈ, ਸਾਡੇ ਸਾਹਮਣੇ ਬਹੁਤ ਬੜੇ ਚੈਲੇਂਜਸ ਨੇ ਅੱਜ ਕੈਨੇਡਾ, ਕੀ ਅਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਸਿਕਿਉਰ ਕਰਨਾ ਚਾਹੀਦਾ ਸੀ? ਬਿਲਕੁਲ, ਸਾਡੀ ਲੀਡਰਸ਼ਿਪ ਦੇ ਅੰਦਰ ਇਹ ਵਿਜ਼ਨ ਹੋਣਾ ਚਾਹੀਦਾ ਸੀਗਾ, ਕੈਨੇਡਾ ਦੀ ਸਾਡੀ ਲੀਡਰਸ਼ਿਪ ਦੇ ਅੰਦਰ ਇਹ ਵਿਜ਼ਨ ਹੋਣਾ ਚਾਹੀਦਾ ਸੀ ਕਿ ਅਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਸਟਰੈਂਥਨ ਕਰੀਏ ਸੁਰੱਖਿਆ ਦੇ ਲਿਹਾਜ਼ ਦੇ ਨਾਲ। ਅੱਜ ਛੋਟੀਆਂ ਛੋਟੀਆਂ ਕੰਟਰੀਜ਼ ਤੁਸੀਂ ਦੇਖੋ, ਉਹਨਾਂ ਕੋਲ ਆਪਣੀ ਪਾਵਰਫੁਲ ਮਿਲਟਰੀ ਹੈ। ਕੈਨੇਡਾ G7 ਕੰਟਰੀ ਹੈ, ਕੈਨੇਡਾ G7 ਕੰਟਰੀਆਂ ਸੀ। ਸਾਡੀ ਜਿਹੜੀ ਇਕਾਨਮੀ ਹੈ ਉਹ ਅੱਜ ਰਸ਼ੀਆ ਦੇ ਬਰਾਬਰ ਹੈ, ਸਾਡੀ ਇਕਾਨਮੀ ਰਸ਼ੀਆ ਦੇ ਬਰਾਬਰ ਹੈ, ਤੇ ਸਾਡਾ ਡਿਫੈਂਸ ਬਜਟ ਫਿਰ ਕਿਉਂ ਇੰਨਾ ਪਿੱਛੇ ਹੈ? ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਪਹਿਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਸੀ। ਖਾਸ ਕਰ ਜੋ ਅਸੀਂ ਇੱਕ ਬਹੁਤ ਵਧੀਆ ਫੈਸਲਾ ਲਿਆ ਸੀਗਾ ਕਿ ਜਦੋਂ ਅਸੀਂ ਇਰਾਕ ਵਾਰ ਦੇ ਵਿੱਚ ਸ਼ਾਮਲ ਨਹੀਂ ਹੋਏ, ਔਰ ਸਾਨੂੰ ਉਸ ਵੇਲੇ ਵੀ ਇਸੇ ਤਰ੍ਹਾਂ ਧਮਕੀਆਂ ਆਉਂਦੀਆਂ ਰਹੀਆਂ, ਲੇਕਿਨ ਸਾਡੀ ਕੈਨੇਡਾ ਦੀ ਲੀਡਰਸ਼ਿਪ ਜਿਹੜੀ ਆ, ਪਿਛਲੇ ਕਈ ਸਾਲਾਂ ਤੋਂ ਅਸੀਂ ਬਹੁਤ ਸਾਰੇ ਕੰਮ ਫੈਡਰਲ, ਪ੍ਰੋਵਿੰਸ਼ੀਅਲ, ਮਿਊਨਿਸਪਲ ਲੈਵਲ ਤੇ ਕਰਨੇ ਸੀਗੇ ਜਿਹੜੇ ਕਿ ਅਸੀਂ ਨਹੀਂ ਕਰਦੇ ਹਾਂ। ਪ੍ਰਧਾਨ ਮੰਤਰੀ, ਮੈਂ ਛੋਟੀ ਜਿਹੀ ਇੱਕ ਮਿਸਾਲ ਦੇ ਦਿੰਦਾ, ਮੈਂ ਓਨਟੈਰੀਓ ਤੋਂ ਡਾਇਵਰਟ ਨਹੀਂ ਕਰਾਂਗਾ ਟੌਪਿਕ ਨੂੰ। ਪ੍ਰਧਾਨ ਮੰਤਰੀ ਟੂਡੋ ਸਾਹਿਬ ਨੂੰ ਮੇਰਾ ਬੜਾ ਸਿੰਪਲ ਜਿਹਾ ਸਵਾਲ ਸੀਗਾ ਕਿ ਜਿਹੜਾ ਕੋਵਿਡ ਆਇਆ, ਜਦੋਂ ਮੈਂ ਉਹਨਾਂ ਨਾਲ ਇੰਟਰਵਿਊ ਕਰ ਰਿਹਾ ਸੀ, ਕੋਵਿਡ ਦੇ ਦੌਰਾਨ ਕੋਵਿਡ ਥੋੜਾ ਹੋ ਗਿਆ ਸੀ, ਠੀਕ, ਵੈਕਸੀਨਸ ਆ ਗਈਆਂ ਸੀਗੀਆਂ, ਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਿਆ ਕਿ ਦੇਖੋ ਅੱਜ ਤੇ ਵੈਕਸੀਨਸ ਬਾਇ ਕਰ ਲਈਆਂ, ਅਸੀਂ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਵੀ ਕਿਸੇ ਤਰ੍ਹਾਂ ਲੜਾਈ ਲੜ ਕੇ, ਚਲੋ ਅਨੀਤਾ ਆਨੰਦ ਜੀ ਬੜੇ ਕੰਪੀਟੈਂਟ ਰਹੇ, ਹੁਣ ਤੇ ਖੈਰ ਉਹ ਵੀ ਨਹੀਂ, ਹੁਣ ਸਿਆਸਤ ਤੋਂ ਬਾਹਰ ਹੀ ਹੋ ਰਹੇ ਨੇ, ਪਰ ਉਸ ਵੇਲੇ ਅਸੀਂ ਕਿਸੇ ਤਰ੍ਹਾਂ ਇਹ ਸਾਰਾ ਕੁਛ ਓਬਟੇਨ ਕਰ ਲਿਆ। ਲੇਕਿਨ ਅੱਗੇ ਆਖਰੀ ਤਾਂ ਹੈ ਨਹੀਂ ਹੈ ਪੈਂਡੈਮਿਕ, ਇਸ ਤੋਂ ਪਹਿਲਾਂ ਸਾਰਸ ਆਇਆ, ਈਬੋਲਾ ਆਇਆ, ਹੁਣ ਫਿਰ ਕੋਵਿਡ ਆ ਗਿਆ, ਠੀਕ ਹੈ, ਫਿਰ ਅੱਗੇ ਵੀ ਆ ਸਕਦਾ ਕੋਈ ਨਾ ਕੋਈ। ਸੋ ਸਾਡੀ ਤਿਆਰੀ ਹੈ, ਸਾਡੇ ਕੋਲ ਤਾਂ ਇੱਥੇ ਵੈਕਸੀਨਸ ਨਹੀਂ ਬਣਦੀਆਂ, ਸੋ ਅਸੀਂ ਕੀ ਤਿਆਰੀ ਕਰ ਰਹੇ ਹਾਂ? ਔਰ ਹੁਣੇ ਰੀਸੈਂਟਲੀ ਕਈ ਸ਼ਹਿਰਾਂ ਨੇ ਵੀ, ਔਰ ਇੰਕਲੂਡਿੰਗ ਟੋਰਾਂਟੋ ਨੇ ਵੀ ਰਿਪੋਰਟ ਜਾਰੀ ਕੀਤੀ ਹੈ ਕਿ ਅਸੀਂ ਕੋਈ ਤਿਆਰੀ ਨਹੀਂ ਕੀਤੀ, ਅਸੀਂ ਕੋਈ ਸਬਕ ਨਹੀਂ ਸਿੱਖਿਆ ਉਤੋਂ। ਸੋ ਇਹ ਇਸੇ ਤਰ੍ਹਾਂ ਅੱਜ ਜੋ US ਦੇ ਨਾਲ ਜੋ ਹੋ ਰਿਹਾ, ਅਸੀਂ ਮੇਜਰ ਐਕਸਪੋਰਟ ਵੀ ਉੱਥੇ ਕੀਤੇ ਹੈ, ਅਸੀਂ ਪੋਰਟਫੋਲੀਓ ਡਾਇਵਰਸੀਫਾਈ ਕਰਨ ਦੀ ਗੱਲ ਕੀਤੀ ਹੈ, ਚਾਈਨਾ ਦੇ ਨਾਲ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਕਰ ਰਹੇ ਸੀਗੇ, ਕਿੱਥੇ ਅੱਜ ਚਾਈਨਾ ਦੇ ਨਾਲ ਲੜਾਈ ਕਿਸ ਹੱਦ ਤੱਕ ਵਧਾ ਲਈ ਅਸੀਂ? ਚਾਈਨਾ ਦੇ ਨਾਲ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਕਰਦਿਆਂ ਚਾਈਨਾ ਨਾਲ ਲੜਾਈ ਕਿੱਥੇ ਤੱਕ ਵਧਾ ਲਈ ਅਸੀਂ? ਇੰਡੀਆ ਦੇ ਨਾਲ ਅਸੀਂ ਫ੍ਰੀ ਟ੍ਰੇਡ ਐਗਰੀਮੈਂਟ ਕਰਦਿਆਂ ਲੜਾਈ ਕਿੱਥੇ ਤੱਕ ਵਧਾ ਲਈ? ਬਚਿਆ ਕੀ? ਰਸ਼ੀਆ ਨਾਲ ਵੈਸੇ ਸਾਡੀ ਲੜਾਈ ਹੈ, ਇਰਾਨ ਨਾਲ ਵੈਸੇ ਸਾਡੀ ਲੜਾਈ ਹੈ, ਠੀਕ ਹੈ, ਸਾਊਦੀ ਅਰੇਬੀਆ ਨਾਲ ਵੈਸੇ ਅਸੀਂ ਲੜਾਈ ਲੈ ਚੁੱਕੇ ਹਾਂ, ਕੋਈ ਕੰਟਰੀ ਅਸੀਂ ਛੱਡੀ ਹੈ ਵੀ ਅਸੀਂ ਜਿਹਦੇ ਨਾਲ ਅਸੀਂ ਸਾਰਾ ਕੁਛ ਅਮਰੀਕਾ ਦੇ ਨਾਲ ਅਸੀਂ ਕਿੱਦਾਂ ਕਰਾਂਗੇ? ਸੋ ਇਹ ਸਾਨੂੰ ਸੋਚਣਾ ਚਾਹੀਦਾ ਸੀਗਾ, ਔਰ ਸਾਨੂੰ ਆਪਣੇ ਆਪ ਨੂੰ ਆਪਣੇ ਬਾਰਡਰ ਮਜ਼ਬੂਤ ਕਰਨੇ ਚਾਹੀਦੇ ਸੀ। ਔਰ ਇਸ ਸਮੇਂ ਵੀ ਪ੍ਰੋਵਿੰਸ਼ੀਅਲ ਤੇ ਡੈਨੀਅਲ ਸਮਿਥ ਜੀ ਆਪਣੇ ਚੱਕਰਾਂ ਚ ਉਲਝੇ ਹੋਏ ਨੇ, ਉਹ ਕੈਨੇਡਾ ਨੂੰ ਸੁਣ ਰਹੇ ਨੇ, ਇੱਦਾਂ ਜਿੱਦਾਂ ਐਲਬਰਟਾ ਕਿਤੇ ਹੋਰ ਕੰਟਰੀ ਚ ਹੁੰਦਾ ਹੈ ਜਿਹੜੇ ਯੂਰਪ ਦਾ ਹਿੱਸਾ ਹੈ, ਉਹ ਕਹਿੰਦੇ ਕੈਨੇਡਾ ਜੇ ਸਾਡੇ ਨਾਲ ਇੱਦਾਂ ਕਰੇਗਾ, ਇਹ ਤੇ ਉਹੀ ਗੱਲ ਹੋ, ਮਤਲਬ ਐਲਬਰਟਾ ਵੀ ਕੈਨੇਡਾ ਦਾ ਹਿੱਸਾ ਆ, ਐਲਬਰਟਾ ਕੋਈ ਵੱਖ ਕੰਟਰੀ ਦਾ ਨਹੀਂ, ਆਪਣੇ ਆਪ ਨੂੰ ਅਲੱਗ ਹੀ ਸਮਝਦੇ ਨੇ, ਉਹ ਮੈਲਨੀ ਜੋਲੀਜੀ ਤੇ ਹਮਲਾ ਕਰੀ ਜਾ ਰਹੇ ਨੇ। ਇਧਰੋਂ ਪ੍ਰੀਮੀਅਰ ਫੋਰਟ ਸਾਹਿਬ ਸੋਚੇ ਨੇ ਕਿ ਚਲੋ ਇਸ ਮੌਕੇ ਦੇ ਉੱਤੇ ਜਿਵੇਂ ਕਰਵਾ ਕੇ ਮਜੋ, ਇਸ ਤੋਂ ਪਹਿਲਾਂ ਕਿ ਲਿਬਰਲ ਪਾਰਟੀ ਮਜ਼ਬੂਤ ਹੋਏ, ਇਸ ਤੋਂ ਪਹਿਲਾਂ ਕਿ ਬੋਨੀ ਕ੍ਰੋਮਬੀ ਜੀ ਫੰਡ ਕਰਨ, ਲਿਬਰਲ ਪਾਰਟੀ ਦੀ ਮੈਂਬਰਸ਼ਿਪ ਵਧਾਉਣ, ਐਕਟਿਵ ਹੋਣ। ਔਰ ਬੋਨੀ ਕ੍ਰੋਮਬੀ ਜੀ ਵੀ ਕੋਈ ਬਹੁਤੀ ਜ਼ਿਆਦਾ ਐਕਟੀਵਿਟੀ ਮੈਨੂੰ ਉਹਨਾਂ ਦੀ ਨਜ਼ਰ ਨਹੀਂ ਆ ਰਹੀ, ਬੋਨੀ ਕ੍ਰੋਮਬੀ ਜੀ ਤਾਂ ਲੱਗਦਾ ਦੁਬਾਰਾ ਉਹ ਵਾਪਸ ਮੇਅਰ ਹੀ ਬਣ ਜਾਣਗੇ, ਉਹ ਤਾਂ ਔਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਸੂਟ ਕਰ ਜਾਏਗਾ ਇਹ, ਕਿਉਂ? ਕਿਉਂਕਿ ਜੇ ਅਗਲੇ ਸਾਲ ਮੇਅਰ ਇਹਦੀ ਇਲੈਕਸ਼ਨ ਹਾਰ ਗਏ, ਮੈਨੂੰ ਲੱਗਦਾ ਬੋਨੀ ਕ੍ਰੋਮਬੀ ਜੀ ਨੇ ਦੁਬਾਰਾ ਮੇਅਰ ਦੀ ਇਲੈਕਸ਼ਨ ਲੜ ਲੈਣੀ ਅਗਲੇ ਸਾਲ ਅਕਤੂਬਰ ਚ, ਕਿਉਂਕਿ ਜਿੰਨੇ ਵੀ ਤੁਸੀਂ ਆ ਲੀਡਰ ਦੇਖ ਲਓ ਇਹ ਸਾਰੇ ਰੀਸਾਈਕਲ ਹੁੰਦੇ ਰਹਿੰਦੇ ਆ, ਫੈਡਰਲ ਤੋਂ ਪ੍ਰੋਵਿੰਸ਼ੀਅਲ ਤੇ ਆ ਜਾਂਦੇ ਆ, ਪ੍ਰੋਵਿੰਸ਼ੀਅਲ ਤੋਂ ਮਿਉਂਸੀਪਲ, ਮਿਉਂਸੀਪਲ ਤੋਂ ਫਿਰ ਛਲਾਂਗ ਲਗਾਉਂਦੇ ਆ ਕਿ ਅਸੀਂ ਫੈਡਰਲ ਚ ਜਾਣਾ, ਇਹ ਮੈਂ ਤੇ ਇਹੀ ਦੇਖਿਆ ਕਿ ਇਹੀ ਕੁਛ ਕਰਦੇ ਰਹਿੰਦੇ ਨੇ। ਔਰ ਮੇਜਰ ਐਲਾਨ ਆ ਗਿਆ ਜੀ, ਇੱਕ ਬੜਾ ਐਲਾਨ ਕਰੀਨਾ ਗੋਲਡ ਲਿਬਰਲ ਲੀਡਰਸ਼ਿਪ ਦੇ ਬਾਰੇ। ਸੋ ਮੈਂ ਹੁਣੇ ਰਿਕਾਰਡਡ ਬ੍ਰੇਕ ਲੈ ਲਈਏ, ਰਿਕਾਰਡਡ ਬ੍ਰੇਕ ਤੋਂ ਬਾਅਦ ਕਰੀਨਾ ਗੋਲਡ ਹੋਣਾ ਦੀ ਜਿਹੜੀ ਐਂਟਰੀ ਹੈ ਉਹਦੇ ਬਾਰੇ ਗੱਲ ਕਰਾਂਗਾ। ਦਿਸ ਇਜ਼ ਅਨਦਰ ਬ੍ਰੇਕਿੰਗ ਨਿਊਜ਼। ਅਸੀਂ ਜਿੱਦਾਂ ਫਰਾਂਸਵਾ ਫਿਲਿਪੇ ਸ਼ੈਂਪੇਨ ਦੀ ਵੀ ਅੱਜ ਇੰਤਜ਼ਾਰ ਕਰ ਰਹੇ ਹਾਂ, ਸੋ ਫਰਾਂਸਵਾ ਫਿਲਿਪੀ ਸ਼ੈਂਪੇਨ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਔਰ ਕਰੀਨਾ ਗੋਲਡ ਉਹਨਾਂ ਵੱਲੋਂ ਵੀ ਅਨਾਊਂਸਮੈਂਟ ਆ ਰਹੀ ਹੈ। ਸੋ ਇਹ ਦੋਨਾਂ ਦੀ ਅਨਾਊਂਸਮੈਂਟ ਦੇ ਬਾਰੇ ਚਰਚਾ ਜਾਰੀ ਰਹੇਗੀ। ਇਹ ਦੋਨੋਂ ਇਹਨਾਂ ਦੋਨੋਂ ਨਿਊਜ਼ ਦੇ ਉੱਤੇ ਅਸੀਂ ਖਬਰ ਬਰਕਰਾਰ ਰੱਖਾਂਗੇ। ਬਾਈ ਮੀਡੀਆ ਨਿਊਜ਼ ਰੂਮ, ਕਰੀਨਾ ਗੋਲਡ ਸਾਡੇ ਕੈਬਨਿਟ ਮਿਨਿਸਟਰ ਔਰ ਉਧਰੋਂ ਕੈਬਨਿਟ ਮੰਤਰੀ ਇੰਡਸਟਰੀ ਮਿਨਿਸਟਰ ਫਰਾਂਸਵਾ ਫਿਲਿਪੀ ਸ਼ੈਂਪੇਨ ਕੀ ਕਹਿ ਰਹੇ ਨੇ, ਇਹਨਾਂ ਦੋਨਾਂ ਦੀ ਖਬਰ ਦੇ ਉੱਤੇ ਨਿਗਾਹ ਹੈ। ਮਾਰਕ ਕਾਰਨੀ ਔਰ ਕ੍ਰਿਸਟੀਆ ਫ੍ਰੀਲੈਂਡ 99.99% ਅਨਾਊਂਸਮੈਂਟ ਕਰਨੀ ਹੈ, ਬਟ ਅੱਜ ਨਹੀਂ ਕਰਨਗੇ ਪਰ ਆਉਣ ਵਾਲੇ ਮੇਰੇ ਖਿਆਲ ਨਾਲ 2-4-5 ਦਿਨਾਂ ਚ ਉਹ ਵੀ ਅਨਾਊਂਸਮੈਂਟ ਕਰਨਗੇ। ਉਹ ਤਾਂ ਸਭ ਤੋਂ ਜ਼ਿਆਦਾ ਫਰੰਟ ਰਨਰ ਹੀ ਉਹੀ ਦੋਨੋਂ ਜਿਹੜੇ ਹੈਗੇ ਨੇ, ਬਹੁਤ ਅਨਹੋਨੀ ਹੋ ਜਾਏ ਤੇ ਦੋਨੋਂ ਨਾ ਅਨਾਊਂਸ ਕਰਨ,